ओंकार सतनाम कर्ता पुरुष निर्भो निर्वैर काल मुहूर्त अजूनी सैभं गुरु प्रसाद। सन्मान्य गुरु रूप साध संग जीओ सनिमर फतेह कबूल करने वाहिगुरु जी का खालसा वाहिगुरु जी की फतेह। गालबन अज 7-8 दिन हो गए एक लड़ीवार विचार आपके सामने रखी हुई है। परिपूर्ण परमात्मा अकाल पुरख ने जिथे समो ब्रह्मंड नू एक तरतीब दिती है, एक विधान दिता है, उत्थे साड़ी जो एक काया बनाई है ये भी बड़े विधानक ढंग नाल सतगुरां दी बाणी पुत्री तेरी विध कर थाटी। परमात्मा ने विधि विधान दे मुताबक शरीर दा ये पुतला थाटे है बनाया है। पुत्री तेरी विध कर थाटी जान सत होए गो माटी। इस दिच विधानक एदिच तरतीब एदिच नियमावली की है। प्रथम काया पंज तत दी है, फिर शरीर भी पंज ने और पंजा शरीरां दे अपने नाम ने अन्नमयी कोश प्राणमयी कोश मनमयी कोश विज्ञानमयी कोश आनंदमयी कोश। कर्म इंद्रे भी पंज ने, ज्ञान इंद्रे भी पंज ने, रस भी पंज ने। कुछ वेख के रस लेने हैं, कुछ सुन के, कुछ चक के, कुछ स्पर्श करके, कुछ सूंघ के, छेवां रस भी साडे कोल नहीं है। मूल विकार भी पंज ने, काम क्रोध लोभ मोह अहंकार। इस तरह कलगीधर पिता ने भी उस अकाल पुरख दी नियमावली नू अटल रखे है। उन्हां ने भी जिस उम्मत नू जन्म दिता उदी झोली विच पंज बाणियां पाईयां, पंज ककार पाए, पर मुफत विच नहीं, पंज सिरां दी मंग कीती। हर चे जूद बरायद देर ना पायद। शेख सादी साहब दा कहना है जेड़ी चीज बिना मुल दे मिल जाए, छेती मिल जाए, मनुख उस दी कदर नहीं करता। कीमत चुकानी पई, पंज सिर चाहिदे ने, फिर पंज बाणियां पंज ककार झोली विच पाए। उन्हां पंजां ने कीमत अदा कीती सी तो मेरस करां साडे ते बख्शिश कर गए, सानू नसीब है। तो इस तरह ये पंज बाणियां सिलसिलावार दास ने इसकी वजाहत आप जी के सामने की। जप जाप सवैये चौपई आनंद, पंज शरीरां की भी वजाहत की, पंज तत्तां की। अज पंज ककारां दी कोशिश करदे हां। उन बन ज्ञान इंद्रे, पंज कर्म इंद्रे, पंज विकार, फिर नदी नाव संजोगी मेले होए ते खुलासा करांगे। अज पंज ककार जिस तरह पंज बाणियां, प्रथम बाणी जप, पहली बाणी जप, फिर जप दे आले दुआले सब कुछ घूमदा है। जपो त एको नामा अवर निराफल कामा। जप मूल है। सियाणे ते इंज कहिंदे ने सारी गुरु ग्रंथ साहिब जी महाराज दी बाणी जप जी साहिब दी व्याख्या है, जप जी साहिब दा खुलासा है। और जप जी साहिब विच भी जगत गुरु बाबा ने पंज खंड पंज अवस्थावां अध्यात्म मंडल दियां वर्णन कीतियां ने। ध धर्म खंड, ज्ञान खंड, शर्म खंड, कर्म खंड, सच खंड। यह विचार भी अपने आप विच काफी लंबी चौड़ी किसी वक्त फिर पंज ककार जिथे पंज बाणिया दे चों आरंभता जप तो है, मूल जप है। इस तरह पंज ककारां दे चों मूल ककार केस है, बाकी सारे ककार उसके आले दुआले घूमते। मूल ककार बुनियादी ककार केस है, ये मूल है, बुनियाद है। कल दास ने गुरु गोबिंद सिंह जी महाराज दे अनन सिख भाई नंद लाल जी की विचार तो इस स्पष्ट करने की कोशिश की थी। निशाने सिखी ई पंज हरफ काफ के हरगिज न बाशद ई पंज माफ, कड़ा कार दो काच कंगा बिदा, बिना केस हेच अस्त ई जुमला निशान। इस सारियां बाकी चार निशानियां केसा तो बिना प्रवान नहीं ने, केस मूल ने भाई साहब भाई नंद लाल, केस बुनियाद है, केस मूल है। मैं इस देते ही थोड़ा जिहा थोड़ा समा लवां। जब कोई मनुख नाम जपदा है तो उसके मन की एकाग्रता बनती है, तो जो अध्यात्मक बल अध्यात्मक रस जमा होंदा इत्थे मस्तक दे चौंदा है। दसम द्वार इत्थे ही है, लंबा चौड़ा इसका खुलासा है गुरु ग्रंथ साहिब जी महाराज दे। अक्सर तुसी देखिया होगा कि महापुरुषां दे चित्रां कोले तो मस्तक दे च रोशनी निकलदी दिखांदे ने। अध्यात्मक बल अध्यात्मक रस जद मस्तक दे जमा हुंदा है तो मस्तक दे चों कुछ तरंगा निकलदियां ने। इन्हों संस्कृत दे च कहिंदे ने प्रभा या आभा मंडल, मस्तक दे चों निकलदा है। ये जो आभा, ये जो प्रभा, ये जो जमाल मस्तक दे चो निकलदा है, इस्लाम उसनू जमाल कहिंदा है। वो छेती निकल ना जाए, खारिज ना हो जाए, केस मदद कर देना है, केस सहायक ने, मददगार ने। वो रस बहुत समय तक बने आ रहे, वो स्वाद बहुत समय तक बने आ रहे, वो शक्ति मस्तक दे टिकी रहे। लेकिन कई दफा एक केसां चो भी निकलती है, बहुती निकल जाती है, तो फिर दस्तार मदद करती है। इस वास्ते इसकी लोड़ पै गई। इस्लामी जगत दे च भी कोई नंगे सिर नमाज नहीं पढ़ सकता। वेद पाठी भी प्राचीन जिहड़े पुरोहित हुंदे सन, दस दस बीस बीस गज दा वड्डा पगड़ सिर ते बन के वेदां दा पाठ करदे सन। अजे भी पुरोहित कुछ इस तरह दे रहे। वो जो पाठ करना है, वो जो जप करना है, उहदे नाल जो रस ते अध्यात्मक बल मस्तक दे जमा होना है, दस्तार ते केस उहनूं हिफाजत नाल रखदे ने। जैसे धन नूं हीरे मोतियां नूं रखण लई कोई तिजोरी चाहीदी, कोई सेफ। वो जो रूहानी रस है, वो जो अध्यात्मक बल है, परमात्मा ने एक तिजोरी बना दिती है, केस और फिर इस दे नाल दस्तार। बाकी तन दे जिहड़े सारे कपड़े ने समाजक ने, दस्तार समाजक नहीं है, यह धार्मिक है, यह धार्मिक लिबास है, यह धार्मिक पहरावा है। जंगलां दे जिहड़े जोगी योग साधना करदे सन ते करीबन करीबन वो कपड़ियां दा ते त्यागी कर चुके सन, लेकिन उन्हां दी भी पकड़ दे च एक गल आ गई सी कि सब कुछ इस मस्तक दे जमा हुंदा है, रूहानी रस अध्यात्मक बल, और काफी लंबे समय तक ओ बल ते ओ रस बनिया रहे। ਉਨ੍ਹਾਂ ਨੇ ਵੀ ਮਹਿਸੂਸ ਕੀਤਾ ਕਿ ਸਿਰ ਦੇ ਉੱਤੇ ਕੋਈ ਦਸਤਾਰ ਚਾਹੀਦੀ ਹੈ, ਪਰ ਇਹ ਤੇ ਨਾਂਗੇ ਕੱਪੜਿਆਂ ਦੇ ਤਿਆਗੀ। ਇਨ੍ਹਾਂ ਨੇ ਸਿਰ ਦੀਆਂ ਜਟਾਵਾਂ ਨੂੰ ਲੰਬਾ ਕੀਤਾ, ਦਸ ਦਸ ਬੀਸ ਬੀਸ ਫੁੱਟ, ਬੋੜ ਦਾ ਦੁੱਧ ਪਾ ਕੇ ਕੇਸ ਲੰਬੇ ਹੋ ਜਾਂਦੇ ਨੇ। ਭਾਰਤ ਦੇ ਰਿਸ਼ੀ ਜੋਗੀ ਇਸ ਤਰ੍ਹਾਂ ਕਰਦੇ ਨੇ, ਦਸ ਦਸ ਗਜ਼ ਦੀਆਂ ਵੀ ਜਟਾਵਾਂ ਲੰਬੀਆਂ ਕਰ ਲੈਂਦੇ ਨੇ, ਬੋੜ ਦੇ ਦੁੱਧ ਨਾਲ ਹੁੰਦੀਆਂ ਨੇ, ਔਰ ਉਹਨਾਂ ਜਟਾਵਾਂ ਨੂੰ ਸਿਰ ਤੇ ਬੰਨ ਲੈਣਾ ਇੰਜ ਜਿਵੇਂ ਦਸਤਾਰ। ਕਹਿੰਦੇ ਸਨ ਇਸ ਦੀ ਲੋੜ ਹੈ, ਮਸਤਕ ਦਿੱਤੇ ਇਸ ਦੀ ਲੋੜ ਹੈ, ਔਰ ਇਹ ਅੱਜ ਤੋਂ ਨਹੀਂ ਬੜੇ ਪੁਰਾਣੇ ਜ਼ਮਾਨੇ ਤੋਂ ਧਾਰਮਿਕ ਮਨੁੱਖਾਂ ਦਾ ਧਾਰਮਿਕ ਲਿਬਾਸ ਸੀ। ਧਾਰਮਿਕ ਮਨੁੱਖਾਂ ਦਾ ਧਾਰਮਿਕ ਪਹਿਰਾਵਾ ਸੀ। ਇੱਕ ਛੋਟਾ ਜਿਹਾ ਉਦਾਹਰਣ ਮੈਂ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਇਹ ਭਾਈ ਗੁਰਦਾਸ ਜੀ ਨੇ ਇੱਕ ਪ੍ਰਸੰਗ ਲਿਖਿਆ ਦੁਆਪੁਰ ਯੁੱਗ ਦਾ, ਅਵੰਤ ਕਾ ਜਿਸ ਦਾ ਅੱਜਕੱਲ ਨਾਮ ਉਜੈਨ ਹੈ, ਇੱਥੇ ਰਿਸ਼ੀ ਸੰਦੀਪਨੀ ਦਾ ਆਸ਼ਰਮ ਸੀ। ਇਹ ਵਿਦਿਆਰਥੀਆਂ ਨੂੰ ਚਾਰ ਵੇਦ, ਸ਼ਾਸਤਰ, ਉਪਨਿਸ਼ਦ, ਪੁਰਾਣ, ਸਿਮਰਤੀਆਂ ਆਦਿਕ ਪੜ੍ਹਾਉਂਦੇ ਸਨ। ਉਸ ਜ਼ਮਾਨੇ ਦੇ ਮੰਨੇ ਹੋਏ ਉਹ ਆਚਾਰੀਆ ਸਨ, ਵਿਚਾਰਕ ਸਨ, ਦਾਰਸ਼ਨਿਕ ਸਨ, ਪੜ੍ਹਾਉਂਦੇ ਸਨ। ਕ੍ਰਿਸ਼ਨ ਜੀ ਇਸੇ ਕੋਲ ਹੀ ਪੜ੍ਹਨ ਵਾਸਤੇ ਗਏ, ਸੰਦੀਪਨ ਕੋਲ, ਤੇ ਸੁਦਾਮੇ ਨੇ ਪਹਿਲੇ ਦਾਖਲਾ ਲਿਆ ਹੋਇਆ ਸੀ। ਕਹਿੰਦੇ ਨੇ ਪੜ੍ਹਾਈ ਦੇ ਵਿੱਚ, ਗਿਆਨ ਦੇ ਵਿੱਚ, ਸਿੱਖਿਆ ਲੈਣ ਦੇ ਵਿੱਚ, ਗ੍ਰਹਿਣ ਕਰਨ ਦੇ ਵਿੱਚ ਸੁਦਾਮਾ ਅੱਗੇ ਸੀ ਕ੍ਰਿਸ਼ਨ ਨਾਲ। ਇਨ੍ਹਾਂ ਦੀ ਦੋਸਤੀ ਹੋਈ, ਮਿੱਤਰਤਾ ਹੋਈ। ਗੁਰੂ ਭਾਈ ਦੇ ਨਾਤੇ ਭਰਾ ਸਨ, ਕਿਉਂਕਿ ਵਿਦਿਆ ਗੁਰੂ ਇੱਕੋ ਹੀ ਸੀ, ਪਰ ਇਹ ਭਰਾ ਦਾ ਰਿਸ਼ਤਾ ਬਹੁਤ ਗਹਿਰੀ ਦੋਸਤੀ ਵਿੱਚ ਬਦਲਿਆ, ਮਿੱਤਰਤਾ ਦੇ ਵਿੱਚ ਬਦਲਿਆ। ਰਿਸ਼ਤਿਆਂ ਦੇ ਵਿੱਚ ਇਸ ਇੱਕ ਰਿਸ਼ਤੇ ਦੀ ਲੋੜ ਪੈ ਜਾਂਦੀ ਹੈ। ਕਈ ਦਫ਼ਾ ਕੋਈ ਗੱਲ ਮਨੁੱਖ ਭਰਾ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਕਹਿ ਸਕਦਾ, ਭੈਣ ਨੂੰ ਨਹੀਂ ਕਹਿ ਸਕਦਾ, ਪੁੱਤਰ ਨੂੰ ਨਹੀਂ ਕਹਿ ਸਕਦਾ, ਪਤਨੀ ਨੂੰ ਵੀ ਨਹੀਂ ਕਹਿ ਸਕਦਾ। ਦੋਸਤ ਚਾਹੀਦਾ, ਕੋਈ ਮਿੱਤਰ ਚਾਹੀਦਾ। ਕਿਸੇ ਦਿਨ ਮੈਂ ਇਹਨਾਂ ਰਿਸ਼ਤਿਆਂ ਦੇ ਸੰਬੰਧ ਵਿੱਚ ਵੀ ਤੁਹਾਡੇ ਸਾਹਮਣੇ ਗੱਲ ਕਰਾਂਗਾ। ਦੋਸਤ ਦੀ ਵੀ ਆਪਣੀ ਲੋੜ ਪੈ ਜਾਂਦੀ, ਹਮਰਾਜ ਦੀ ਵੀ ਆਪਣੀ ਲੋੜ ਪੈ ਜਾਂਦੀ ਹੈ। ਸ਼ਾਇਦ ਇਸ ਵਾਸਤੇ ਗੁਰਬਾਣੀ ਨੇ ਇੱਕ ਥਾਂ ਤੇ ਪਰਮਾਤਮਾ ਨੂੰ ਯਾਰ, ਦੋਸਤ, ਮਿੱਤਰ ਵੀ ਕਹਿ ਦਿੱਤਾ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬਿਨੰਦ, ਬਾਕੀ ਸਾਰੇ ਰਿਸ਼ਤੇ ਤੇ ਜੋੜੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂਬੋ ਕਹਿਆ ਅਖਾੜਾ ਜੀਓ। ਵੀ ਠੀਕ ਹੈ, ਤੂੰ ਮਾਂ ਵੀ ਹੈ, ਪਿਓ ਵੀ ਹੈ, ਭਰਾ ਵੀ ਹੈ, ਪਰ ਤੂੰ ਯਾਰ ਵੀ ਹੈ, ਤੂੰ ਦੋਸਤ ਵੀ ਹੈ, ਤੂੰ ਮਿੱਤਰ ਵੀ ਹੈ। ਆਖਿਰ ਤੇਰੇ ਅੱਗੋਂ ਕੁਛ ਗੱਲ ਖੋਲਾਂਗੇ, ਦੱਸਾਂਗੇ। ਤੂੰ ਕ੍ਰਿਸ਼ਨ ਤੇ ਸੁਦਾਮਾ ਯਾਰ ਸਨ, ਇੱਕ ਦੂਜੇ ਦੇ ਰਾਜ਼ਦਾਰ ਸਨ, ਇੱਕ ਦੂਜੇ ਦੇ ਭੇਦ ਨੂੰ ਜਾਣਦੇ ਸਨ, ਬੜੀ ਗਹਿਰੀ ਮਿੱਤਰਤਾ। ਸਮਾਂ ਪਾ ਕੇ ਜਦ ਦੋਵਾਂ ਨੇ ਆਪਣੀ ਵਿਦਿਆ ਪੂਰੀ ਕੀਤੀ, ਭਾਈ ਗੁਰਦਾਸ ਜੀ ਦੀ ਲਿਖੀ ਪੌੜੀ ਦੀ ਰੋਸ਼ਨੀ ਚ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖ ਰਿਹਾ, ਤੇ ਦਸਤਾਰ ਨੂੰ ਆਧਾਰ ਬਣਾ ਕੇ ਮੈਂ ਵਿਚਾਰ ਰੱਖ ਰਿਹਾ। ਕਹਿੰਦੇ ਨੇ ਜਦ ਪੜ੍ਹਾਈ ਪੂਰੀ ਕਰਕੇ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਸ੍ਰੀ ਕ੍ਰਿਸ਼ਨ ਤੇ ਸੁਦਾਮਾ ਸੰਦੀਪਨੀ ਦੇ ਆਸ਼ਰਮ ਤੋਂ ਨਿਕਲੇ, ਰੱਬੀ ਨੇ ਕ੍ਰਿਸ਼ਨ ਜੀ ਤੇ ਬਣ ਗਏ ਦੁਆਰਕਾ ਦੇ ਰਾਜਾ। ਕੁਛ ਰਾਜੇ ਦੇਸ਼ ਵਿਚ ਪੂਜੇ ਜਾਂਦੇ ਨੇ, ਕੌਣ? ਜਿਨ੍ਹਾਂ ਨੇ ਰਾਜਨੀਤੀ ਨਾਲ ਧਰਮ ਨੂੰ ਜੋੜਿਆ। ਰਾਮ ਕ੍ਰਿਸ਼ਨ ਰਾਜੇ ਹੀ ਸਨ। ਇੱਕ ਅਯੋਧਿਆ ਦਾ ਰਾਜਾ ਹੈ, ਇੱਕ ਦੁਆਰਕਾ ਦਾ ਰਾਜਾ ਹੈ। ਬਹੁਤ ਛੋਟਾ ਰਾਜਪਾਠ ਸੀ, ਇਹ ਵੀ ਮੈਂ ਅਰਜ਼ ਕਰਾਂ। ਅਯੋਧਿਆ ਦਾ ਰਾਜਾ यूपी दे राजा भी नहीं, उत्तरी भारत दे राजा नहीं, सिर्फ अयोध्या नरेश। अयोध्या एक शहर राजधानी ते आले दुआले कोई 150 कस्बे होर सन, जिड़ा राज श्री राम दा सी, इस तो लंबा चौड़ा नहीं सी। सारे भारत दी गल छड़ो, सारे यूपी दे राजा भी नहीं सन। श्री कृष्ण द्वारकाधीश ने, द्वारका नरेश, सिर्फ द्वारका दे राजा, ते द्वारका जिड़ा गुजरात प्रांत है भारत देच, गुजरात सूबा, उसका एक छोटा जिहा कस्बा है द्वारका। 40-50 हजार की आबादी है, इस तो ज्यादा नहीं। मैं तो उत्थे ब्राह्मणा नु कहा, बस यही राजपाठ सी श्री कृष्ण का। कहन लगे अद्धी द्वारका समुंदर दे डुब गई है, समुंदर दे कंडे ते। और आप दी ज्ञात लई अर्ज करा, कोई बहुत वड्डा राजपाठ कृष्ण कोल नहीं सी, द्वारका राजधानी सी, 40-50 आले दुआले कस्बे होर सन बस। सारे गुजरात दे भी राजा नहीं सन, हिंदुस्तान दी ते गल छड्डो। कृष्ण ते राम नालों होर कई वड्डे वड्डे राजा, पर पूजे गए राम ते कृष्ण, हैरानगी, जनक पूजे आ गया। क्यों? ये धार्मिक सन, इन्होंने राजनीति नू धर्म दे अनुकूल चलाया, और अपनी सभा दे च राजगुरु भी रखते सन। श्री राम दे गुरु सन विशिष्ट और विश्वामित्र। एक कोल उन्होंने शस्त्र विद्या सीखी सी, एक कोल उन्होंने शास्त्र विद्या सीखी सी। जब ये दोवें राजसभा विच आउंदे सन, सिंघासन तो थले बैठते सन, राम सिंघासन ते विशिष्ट बैठता सी, राजगुरु की पदवी उच्ची। इस तरह संदीपन या दुर्वाशा, कृष्ण देवी दो गुरु सन, दुर्वाशा संदीपन। एक कोल उन्होंने शास्त्र विद्या सीखी, एक कोल शास्त्र विद्या, संदीपनी कोल शास्त्र ज्ञान पढ़िया। जदों सभा च आ जाए तो सिंघासन ते संदीपन बैठता सी, श्री कृष्ण नहीं बैठते सन, वो दूजे छोटे सिंघासन ते बैठते सन। राजगुरु, राजनीति नू चलाना है धर्म दे अनुकूल, धर्म की सच्चाई, धर्म की इंसाफ, धर्म की प्रेम, धर्म की एक निर्वैर जरबा जज्बा, एक निर्भय जज्बा, ते धर्म की एक समान दृष्टि। जब धर्म नू परिवार दे नाल जोड़ दईए तो परिवार दे च कल कलेश मिट जांदा है, धर्म नू व्यवहार दे च जोड़ दईए तो व्यवहार दे च बेईमानी मिट जांदी है, ते धर्म नू राजनीति नाल जोड़ दईए तो राजनीति दे च खून खराबा नहीं आउंदा, बेइंसाफियां नहीं आउंदियां। सच्चाई बदकिस्मती है, ना मनुखां दे परिवारक जिंदगी च धर्म है, ना व्यवहारक जिंदगी दे च धर्म है, ना ही राजनीति दे च धर्म है, चर्चा ही चर्चा है। ये भी मैरस करते हैं। महाराजा रणजीत सिंह, सिख जगत दे च बहुत सारे राजे, नाभे दा राजा, जींद दा राजा, कपूरथले दा राजा, पटियाले दा राजा, बथेरे राजियां दी कमी, पर महाराजा रणजीत सिंह दा जन्मदिन मनाया जांदा है, बरसी मनाई जांदी है। सिख जगत दे उत्ते महाराजा रणजीत सिंह दा बहुत वड्डा प्रभाव है। कारण ये धार्मिक पहले सी, राजा बाद सी, ये गुरु भगत पहले सी, राजा बाद सी, इन्हें राजनीति नू धर्म दे अनुकूल चलाया। इंसाफ सच्चाई प्रेम निर्वैरता निर्भयता समान दृष्टि। आप सुन के हैरान होवोगे, जिथे बहुत सारे गुरुद्वारे बनाए, महाराजा रणजीत सिंह ने मस्जिदां भी बनाईयां, मंदिर भी बनाए। जम्मू दा रघुनाथ मंदिर महाराजा रणजीत सिंह दी दित्ती हुई जमीन है, उहदा ही दित्ता होया पैसा है। गुरुद्वारे ते सारे बनाए, चोटी दे मंदिर उहनां लई भी पैसा दित्ता। बनारस दे विश्वनाथ काशी दा मंदिर, उपर जो सोने दा गुंबद है, ਇਹ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਦਿੱਤਾ ਸੀ। ਬ੍ਰਾਹਮਣ ਲੋਕ ਅੱਜ ਵੀ ਬੜੇ ਮਾਣ ਨਾਲ ਦੱਸਦੇ ਨੇ ਇਹ ਉਹਨਾਂ ਦਾ ਹੈ। ਔਰ ਸ਼ਾਹੀ ਮਸਜਿਦ ਲਾਹੌਰ ਦੀ, ਸ਼ਾਹੀ ਮਸਜਿਦ ਸਰਗੋਧੇ ਦੀ, ਉਹਦੇ ਬਣਾਉਣ ਵਿੱਚ ਪੈਸਾ ਮਹਾਰਾਜਾ ਰਣਜੀਤ ਸਿੰਘ ਦਾ ਦਾਨ ਦਿੱਤਾ। ਬਣਾਓ, ਵੱਡੀ ਬਣਾਓ, ਖਾਸ ਬਣਾਓ, ਸਮਾਨ ਦ੍ਰਿਸ਼ਟੀ। ਉਹਨਾਂ ਦੇ ਵਜ਼ੀਰ ਅੱਧੇ ਤੋਂ ਵੀ ਜ਼ਿਆਦਾ ਮੁਸਲਮਾਨ ਸਨ, ਇਹ ਵੀ ਮਹਿਸੂਸ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰੀਆਂ ਜਿਨ੍ਹਾਂ ਨੂੰ ਦਿੱਤੀਆਂ ਸਮਾਨ ਦ੍ਰਿਸ਼ਟੀ, ਵਿਤਕਰਾ ਨਹੀਂ, ਭੇਦਭਾਵ ਨਹੀਂ। ਉਹਨਾਂ ਦੇ ਰਾਜਪਾਠ ਦੇ ਸਾਰੇ ਹੀ ਖੁਸ਼ ਸਨ। ਕੋਈ ਆਕੀ ਨਹੀਂ ਸੀ, ਕੋਈ ਵਿਦਰੋਹੀ ਨਹੀਂ ਸੀ, ਕੋਈ ਬਾਗੀ ਨਹੀਂ ਸੀ। ਆਕੀ ਰਹੇ ਨਾ ਕੋਈ, ਜਿਹੜਾ ਸੀ ਕਹਿੰਦੇ ਆ ਕੋਈ ਵਿਦਰੋਹੀ ਨਾ ਹੋਵੇ, ਕੋਈ ਬਾਗੀ ਨਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜਪਾਠ ਵਿੱਚ ਕੋਈ ਬਾਗੀ ਨਹੀਂ ਸੀ, ਕੋਈ ਵਿਦਰੋਹੀ ਨਹੀਂ ਸੀ। ਰਾਮ ਤੇ ਕ੍ਰਿਸ਼ਨ ਇੱਕ ਧਾਰਮਿਕ ਰਾਜੇ ਸਨ, ਧਰਮ ਨੂੰ ਮੁੱਖ ਰੱਖਿਆ, ਤੇ ਧਰਮ ਦੇ ਪੰਡਿਤ ਵੀ ਸਨ, ਧਰਮ ਪੜਿਆ ਵੀ ਸੀ ਉਹਨਾਂ ਨੇ, ਧਰਮ ਦੀ ਬੜੀ ਪ੍ਰਬਲ ਸਾਧਨਾ ਵੀ ਸੀ ਉਹਨਾਂ ਦੀ। ਤੋਂ ਪੂਜੇ ਗਏ, ਸਨਮਾਨਿਤ ਹੋਏ। ਹੈ ਤੇ ਛੋਟਾ ਜਿਹਾ ਰਾਜਾ ਅਯੁੱਧਿਆ ਦਾ, ਰਾਮ ਪੂਜੇ ਗਏ ਸਮਸਤ ਭਾਰਤ ਵਿਚ। ਹੈ ਤੇ ਛੋਟਾ ਜਿਹਾ ਰਾਜਾ ਦੁਆਰਕਾ ਦਾ, ਪਰ ਪੂਜੇ ਗਏ ਸਾਰੇ ਇਲਾਕੇ ਚ ਕ੍ਰਿਸ਼ਨ, ਕਿਉਂਕਿ ਧਰਮ ਪਹਿਲੇ ਰਾਜਨੀਤੀ ਬਾਅਦ। ਸਮਾਂ ਪਾ ਕੇ ਜਿਉਂ ਸੰਦੀਪਨੀ ਦੇ ਆਸ਼ਰਮ ਤੋਂ ਇਹ ਦੋਵੇਂ ਨਿਕਲੇ ਨੇ, ਸੁਦਾਮਾ ਤੇ ਕ੍ਰਿਸ਼ਨ, ਇੱਕ ਤੇ ਬਣਿਆ ਦੁਆਰਕਾ ਦਾ ਰਾਜਾ, ਪਰ ਦੂਸਰਾ ਬੜਾ ਮੁਫਲਿਸ ਗਰੀਬ ਸੁਦਾਮਾ। ਰੱਬ ਦੀ ਨੇਤ, ਉਹ ਮੁਫਲਸੀ ਦੇ ਦਲਦਲ ਵਿਚ ਫਸ ਗਿਆ। ਸਵੇਰੇ ਦਾ ਹੈ ਤੇ ਸ਼ਾਮ ਨੂੰ ਨਹੀਂ, ਸ਼ਾਮ ਨੂੰ ਹੈ ਤੇ ਸਵੇਰੇ ਨਹੀਂ। ਹਾਲਤ ਐਸੀ ਬਣ ਗਈ ਕਿ ਦੋ ਦਿਨ ਤੋਂ ਬੱਚੇ ਭੁੱਖੇ ਸਨ ਸੁਦਾਮੇ ਦੇ, ਔਰ ਪਤਨੀ ਵੀ ਭੁੱਖੀ ਔਰ ਖੁਦ ਵੀ ਭੁੱਖਾ, ਔਰ ਚਿੰਤਾ ਚ ਪਿਆ। ਭਾਈ ਗੁਰਦਾਸ ਇਸ ਪ੍ਰਸੰਗ ਨੂੰ ਲਿਖਦੇ ਨੇ, ਬਿਪਰ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਬਾਹਮਣੀ ਘਰਵਾਲੀ, ਸੁਦਾਮੇ ਦੀ ਘਰਵਾਲੀ ਕਹਿੰਦੀ ਹੈ ਵੀ ਤੁਹਾਡਾ ਜਿਹੜਾ ਮਿੱਤਰ ਹੈ ਕ੍ਰਿਸ਼ਨ, ਉਹ ਤੇ ਰਾਜਾ ਹੈ, ਤੁਸੀਂ ਜਾਓ ਉਹਦੇ ਕੋਲ ਕੁਝ ਮੰਗ ਲਿਆਓ। ਪਰ ਅਣਖੀਲਾ ਬੜਾ ਸੀ, ਰੱਬੀ ਬੰਦੇ ਅਣਖੀਲੇ ਹੁੰਦੇ ਨੇ। ਸੁਦਾਮਾ ਕਹਿਣ ਲੱਗਾ, ਮੇਰਾ ਮਿੱਤਰ ਹੈ ਉਹ, ਮੈਂ ਕੁਛ ਮੰਗਿਆ ਉਸਨੇ ਕੁਛ ਦਿੱਤਾ, ਤੋ ਮਿੱਤਰਤਾ ਦਾ ਰਿਸ਼ਤਾ ਨਹੀਂ ਰਹੇਗਾ, ਇੱਕ ਦੇਣ ਵਾਲਾ ਇੱਕ ਲੈਣ ਵਾਲਾ ਰਿਸ਼ਤਾ, ਜੋ ਮਿੱਤਰਤਾ ਦਾ ਹੈ ਉਹਦੇ ਚ ਫਰਕ ਆ ਜਾਏਗਾ। ਮੈਂ ਮੰਗਣ ਲਈ ਨਹੀਂ ਜਾਣਾ, ਮੇਰਾ ਮਿੱਤਰ ਹੈ ਉੱਥੇ, ਉਹ ਤੇ ਮੇਰਾ ਦੋਸਤ ਹੈ। ਪਰ ਅੱਜ ਦੋ ਦਿਨਾਂ ਦੇ ਜਦ ਭੁੱਖੇ ਬੱਚੇ ਵੇਖੇ ਤੇ ਬਿਲਖਦੀ ਹੋਈ ਪਤਨੀ ਵੇਖੀ, ਤੇ ਕਹਿੰਦੇ ਨੇ ਭੁੱਖ ਮਨੁੱਖ ਦੇ ਕੋਲ ਬਹੁਤ ਕੁਛ ਕਰਾ ਲੈਂਦੀ ਹੈ, ਬਹੁਤ ਕੁਛ ਕਰਾ ਲੈਂਦੀ ਹੈ। ਸੁਦਾਮਾ ਤਿਆਰ ਹੋ ਗਿਆ ਤੇ ਘਰਵਾਲੀ ਨੂੰ ਕਹਿੰਦਾ, ਅੱਛਾ ਮੈਂ ਦੁਆਰਕਾ ਜਾਣਾ। ਜਿਉਂ ਚੱਲਣ ਲੱਗਾ ਤੇ ਘਰਵਾਲੀ ਵੀ ਧਾਰਮਿਕ ਸੀ, ਕਹਿਣ ਲੱਗੀ, ਉਹ ਰਾਜਾ ਵੀ ਹੈ, ਉਹ ਸੰਤ ਵੀ ਹੈ, ਰਾਜਯੋਗੀ ਹੈ, ਤੇ ਖਾਲੀ ਹੱਥ ਤੇ ਨਾ ਜਾਓ, ਕੁਝ ਭੇਟ ਕਰਨੀ ਹੋਵੇਗੀ। ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਵੈਦ ਗੁਰੂ ਨਿਰਪ ਜੋਤਸ਼ੀ ਅਵਰ ਸੰਤ ਡਿਗ ਜਾਏ, ਰਿਕਤ ਪਾਣ ਨਾ ਜਾਈਏ ਫਲ ਦੀਏ ਫਲ ਪਾਏ। ਇਹਨਾਂ ਦੇ ਕੋਲੋਂ ਖੈਰ ਮੁਕਤਸਰ ਮਹਿਰਸ ਕਰਾਂ। ਸੁਦਾਮਾ ਫਟੀ ਅੱਖਾਂ ਨਾਲ ਆਪਣੀ ਪਤਨੀ ਨੂੰ ਦੇਖਦਾ ਹੈ, ਭਾਈ ਘਰ ਵਿਚ ਕੁਝ ਖਾਣ ਨੂੰ ਨੇ, ਮੈਂ ਨਜ਼ਰਾਨਾ ਭੇਟਾ ਕੀ ਰੱਖਾਂ, ਮੇਰੇ ਕੋਲ ਕੀ ਹੈ। ਕਹਿੰਦੇ ਨੇ ਇੱਕ ਮਿੱਟੀ ਦੇ ਭਾਂਡੇ ਵਿਚ ਐਨ ਥੋੜੇ ਜਿਹਾ ਚਾਵਲ ਪਏ ਸਨ, ਬਿਲਕੁਲ ਮਾਮੂਲੀ। ਉਹ ਸੁਦਾਮੇ ਦੀ ਧੋਤੀ ਨਾਲ ਬੰਨ ਦਿੱਤੇ, ਜਾਓ ਐਹੀ ਰੱਖ ਦੇਣਾ, ਐਹੀ ਹੈ, ਖਾਲੀ ਹੱਥ ਤੇ ਨਾ ਹੋਵੇ, ਮਰਿਆਦਾ ਦੀ ਪੂਰਤੀ ਤੇ ਹੋਵੇ। ਇਹ ਚੱਲ ਪਿਆ ਤੇ ਭਾਈ ਗੁਰਦਾਸ ਲਿਖਦੇ ਨੇ, ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾ ਹੈ। ਰਸਤੇ ਚ ਗੀਟੀਆਂ ਹੀ ਗਿਣਦਾ ਜਾ ਰਿਹਾ ਹੈ, ਕੌਣ ਮਿਲਣ ਦੇਵੇਗਾ, ਕਿਸਨੇ ਮਿਲਣ ਦੇਣਾ। ਉਹ ਰਾਜਾ ਦੁਆਰਪਾਲ ਖੜੇ ਆਉਣਗੇ, ਦਰਵਾਜ਼ਿਆਂ ਤੇ ਪਹਿਰੇਦਾਰ ਖੜੇ ਆਉਣਗੇ, ਕਿਸਨੇ ਮੈਨੂੰ ਜਾਣ ਦੇਣਾ, ਕੌਣ ਮਿਲਣ ਦੇਗਾ। ਇਸ ਤਰ੍ਹਾਂ ਸੋਚਾਂ ਦੇ ਚ ਸੋਚਦਾ ਹੋਇਆ ਚੱਲ ਰਿਹਾ ਤੇ ਚੱਲਦਾ ਚੱਲਦਾ ਪਹੁੰਚ ਗਿਆ ਦੁਆਰਕਾ। ਪਹੁੰਚਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਭਾਈ ਗੁਰਦਾਸ ਕਹਿੰਦੇ ਸਿੰਘ ਦੁਆਰ, ਮਹਿਲਾਂ ਦਾ ਜਿਹੜਾ ਮੁਖੀ ਦਰਵਾਜ਼ਾ ਸੀ ਨਾ, ਉੱਥੇ ਜਾ ਕੇ ਖੜਾ ਹੋ ਗਿਆ, ਪਹੁੰਚ ਗਿਆ ਤੇ ਦੁਆਰਪਾਲ ਨੂੰ ਕਹਿਣ ਲੱਗਾ, ਬਈ ਅੰਦਰ ਜਾ ਕੇ ਕਹਿ ਦੇ ਮੈਂ ਮਿੱਤਰ ਹਾਂ ਸ੍ਰੀ ਕ੍ਰਿਸ਼ਨ ਦਾ, ਗੁਰੂ ਭਾਈ ਹਾਂ, ਔਰ ਬਾਲ ਸਖਾ ਮਿੱਤਰ ਹਾਂ, ਬਚਪਨ ਦੇ ਯਾਰ ਹਾਂ, ਜਾ ਕੇ ਅੰਦਰ ਕਹਿ ਦੇ। ਉਹ ਜਿਹੜਾ ਸੰਤਰੀ ਸੀ ਨਾ ਦੁਆਰਪੁਲ ਪਹਿਰਾ ਦੇਣ ਵਾਲਾ, ਹੱਸ ਪਿਆ, ਕਹਿਣ ਲੱਗਾ ਤੇਰੇ ਜੈਸੇ ਪਾਗਲ ਇੱਥੇ ਰੋਜ਼ ਆਉਂਦੇ ਨੇ, ਤੇਰੇ ਜੈਸੇ ਮੰਗਦੇ ਇੱਥੇ ਪਤਾ ਨਹੀਂ ਕਿਤਨੇ ਆਉਂਦੇ ਨੇ, ਜਾ ਇੱਕ ਪਾਸੇ ਹੋ। ਪਹਿਲੀ ਦਫਾ ਇਤਨੇ ਰੁੱਖੇ ਤੇ ਕਰੜੇ ਬੋਲ ਵੀ ਸੁਣਨੇ ਪਏ। ਪਰ ਸੁਦਾਮਾ ਕਹਿੰਦਾ ਮਿੱਤਰਾ ਤੂੰ ਇਹਨੇ ਦੋ ਬੋਲ ਕਹਿ ਦੇ ਮੈਂ ਚਲਾ ਜਾਵਾਂਗਾ, ਅੰਦਰ ਜਾ ਕੇ ਕਹਿ ਦੇ ਤੁਹਾਡਾ ਬਾਲ ਸਖਾ ਮਿੱਤਰ ਗੁਰੂ ਭਾਈ ਸੁਦਾਮਾ ਆਇਆ, ਬਸ ਇੰਨਾ ਹੀ ਕਹਿ ਦੇ। ਇਲਤਜਾ ਕੀਤੀ, ਦੁਆਰਪਾਲ ਨੂੰ ਥੋੜਾ ਤਰਸ ਆ ਗਿਆ, ਬਈ ਹੈ ਤੇ ਪਾਗਲ, ਚਲੋ ਇੰਨੀ ਗੱਲ ਕਹਿ ਦਿੰਦੇ ਹਾਂ। ਉਹ ਸੰਤਰੀ ਅੰਦਰ ਗਿਆ, ਸ੍ਰੀ ਕ੍ਰਿਸ਼ਨ ਨੂੰ ਡੰਡੌਤ ਕਰਕੇ ਕਹਿਣ ਲੱਗਾ ਭਗਵਾਨ ਬਾਹਰ ਇੱਕ ਬੰਦਾ ਆਇਆ ਤੇ ਕਹਿੰਦਾ ਤੁਹਾਡਾ ਬਾਲ ਸਖਾ ਮਿੱਤਰ ਹੈ, ਤੁਹਾਡਾ ਗੁਰੂ ਭਾਈ ਹੈ। ਕ੍ਰਿਸ਼ਨ ਕਹਿੰਦੇ ਨੇ ਅੱਛਾ, ਉਹਦੀ ਵੇਸ਼ਭੂਸ਼ਾ ਕੈਸੀ ਹੈ, ਭਾਵ ਪਹਿਰਾਵਾ ਕੈਸਾ ਹੈ। ਉਹਨਾਂ ਦਿਨਾਂ ਚ ਵੈਸ਼ ਲੋਕਾਂ ਦੇ ਆਪਣੇ ਪਹਿਰਾਵੇ ਹੁੰਦੇ ਸਨ ਤੇ ਛਤਰੀਆਂ ਦਾ ਆਪਣਾ ਪਹਿਰਾਵਾ ਹੁੰਦਾ ਸੀ, ਬ੍ਰਾਹਮਣਾਂ ਦਾ ਆਪਣਾ ਆਉਂਦਾ ਸੀ, ਸ਼ੂਦਰਾਂ ਦਾ ਆਪਣਾ ਆਉਂਦਾ ਸੀ। ਵੱਖ ਵੱਖ ਫਿਰਕਿਆਂ ਦੇ ਸਾਧੂ, ਬ੍ਰਹਮਚਾਰੀ, ਸੰਨਿਆਸੀ, ਇਹਨਾਂ ਦੇ ਆਪਣੇ ਪਹਿਰਾਵੇ ਆਉਂਦੇ ਸਨ। ਪਹਿਰਾਵੇ ਤੋਂ ਪਤਾ ਚੱਲ ਜਾਏ ਕੌਣ ਹੈ। ਸੰਤਾਂ ਦੇ ਆਪਣੇ ਪਹਿਰਾਵੇ ਆਉਂਦੇ ਸਨ, ਰਾਜਨੀਤਿਕ ਲੋਕਾਂ ਦੇ ਆਪਣੇ ਪਹਿਰਾਵੇ ਆਉਂਦੇ ਸਨ, ਪਹਿਰਾਵੇ ਤੋਂ ਪਤਾ ਚੱਲਦਾ ਸੀ ਇਹ ਕੀ ਹੈ, ਇਹ ਕੌਣ ਹੈ। ਉਸ ਤਰ੍ਹਾਂ ਦੇ ਲਿਬਾਸ ਬਣਾ ਲਏ ਗਏ ਸਨ ਜਿਸ ਤਰ੍ਹਾਂ ਦਾ ਮਨੁੱਖ ਦਾ ਪੇਸ਼ਾ ਹੁੰਦਾ ਸੀ ਜਾਂ ਜਿਸ ਤਰ੍ਹਾਂ ਦਾ ਮਨੁੱਖ ਦਾ ਵਿਵਹਾਰ ਹੁੰਦਾ ਸੀ। ਵੇਸ਼ਭੂਸ਼ਾ ਕੈਸੀ ਹੈ, ਤਾਂ ਦੁਆਰਪਾਲ ਹੱਥ ਜੋੜ ਕੇ ਕਹਿੰਦਾ ਭਗਵਾਨ ਸੀਸ ਪਗਾਨਾ। ਇਹ ਕਵੀ ਨਰੋਤਮ ਨੇ ਲਿਖਿਆ, ਸੂਰਦਾਸ ਦੇ ਸਮੇਂ ਹੋਏ ਨਰੋਤਮ, ਮਹਾਨ ਭਗਤ ਔਰ ਅੱਛੇ ਦਾਰਸ਼ਨਿਕ। ਇਹ ਦੁਆਰਪਾਲ ਕਹਿੰਦਾ ਸੀਸ ਪਗਾ ਨਾ ਜਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਮਾ। ਭਗਵਾਨ ਸਿਰ ਤੇ ਪੱਗ ਕੋਈ ਨਹੀਂ, ਹੈਰਾਨਗੀ, ਸਿਰ ਤੇ ਪੱਗ ਨਹੀਂ ਹੈ, ਤੁਹਾਡਾ ਮਿੱਤਰ ਕਿਸ ਤਰ੍ਹਾਂ ਹੋ ਗਿਆ, ਸਿਰ ਤੇ ਪੱਗ ਹੀ ਕੋਈ ਨਹੀਂ। 4000 ਸਾਲ ਪੁਰਾਣਾ ਇਤਿਹਾਸ ਹੈ, ਇਸਦਾ ਮਤਲਬ ਪੱਗ ਦੀ ਗੱਲ ਸੀ। ਪੁਰਾਣਾ ਸ਼ਬਦ ਪੱਗ ਹੈ, ਦਸਤਾਰ ਸ਼ਬਦ ਅਰਬੀ ਦਾ ਹੈ, ਪਰਸ਼ੀਅਨ ਅਰਬੀ। ਖਾਲਸਾ ਲਫ਼ਜ਼ ਵੀ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ, ਖਾਲਸਾ, ਖਾਲਸ ਸ਼ੁੱਧ। ਰਹਿਰਾਸ, ਅਰਦਾਸ, ਇਹ ਸ਼ਬਦ ਪਰਸ਼ੀਅਨ ਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਦਸਤਾਰ ਅਰਬੀ ਦਾ ਲਫ਼ਜ਼ ਹੈ। ਪੁਰਾਣਾ ਸ਼ਬਦ ਦੇਸ਼ ਦਾ ਹੈ ਪਗਾ। ਸੀਸ ਪਗਾ ਨਾ ਜਗਾ ਤਨ ਪੈ ਪ੍ਰਭ ਜਾਣੇ ਕਿ ਆਏ ਬਸੇ ਕਹੇ ਗਾਮਾ ਭਗਵਨ ਸਿਰ ਤੇ ਪਗ ਕੋਈ ਨਹੀਂ। ਹੈਰਾਨਗੀ, ਇਹ ਕੈਸਾ ਤੁਹਾਡਾ ਮਿੱਤਰ ਹੈ ਔਰ ਕੈਸਾ ਰਿਸ਼ੀ ਸੰਦੀਪਨ ਦਾ ਸ਼ਾਗਿਰਦ ਚੇਲਾ ਹੈ, ਇਹ ਕਿਸ ਤਰ੍ਹਾਂ ਤੁਹਾਡਾ ਗੁਰੂ ਭਾਈ ਹੋ ਗਿਆ, ਸਿਰ ਤੇ ਪੱਗ ਹੀ ਕੋਈ ਨਹੀਂ। ਸੀਸ ਪਗਾ ਨਾ ਝਗਾ ਤਨ ਪੈ ਪ੍ਰਭ, ਤਨ ਤੇ ਜਗ੍ਹਾ ਵੀ ਕੋਈ ਨਹੀਂ। ਜਾਣੇ ਕਿ ਆਏ ਬਸੇ ਕਹੇ ਗਾਮਾ ਧੋਤੀ ਫਟੀ ਸੀ ਲਟੀ ਦੁਪੱਟੀ ਪੈਰ ਪਾਹਨ ਕੀ ਨਹੀਂ ਸਾਮਾ। ਇੱਕ ਧੋਤੀ ਪਹਿਨੀ ਹੋਈ ਹੈ, ਉਹ ਵੀ ਲੀਰਾਂ ਲੀਰਾਂ, ਗਲ ਦੇ ਚ ਇੱਕ ਦੁਪੱਟਾ ਹੈ। ਬ੍ਰਾਹਮਣ ਸੀ, ਵੇਦ ਪਾਠੀ ਸੀ, ਭਜਨੀਕ ਸੀ, ਦੁਪੱਟਾ ਉਹ ਵੀ ਲੀਰਾਂ ਲੀਰਾਂ, ਤੇ ਭਗਵਾਨ ਪੈਰਾਂ ਤੋਂ ਤੇ ਇੰਜ ਪਤਾ ਚੱਲਦਾ ਜਿਵੇਂ ਜਨਮ ਤੋਂ ਇਸਨੂੰ ਜੁੱਤੀ ਨਸੀਬ ਨਹੀਂ ਹੋਈ, ਕਿਉਂਕਿ ਜੁੱਤੀਆਂ ਦੇ ਪੈਰ ਵਿਚ ਨਿਸ਼ਾਨ ਹੀ ਕੋਈ ਨਹੀਂ। ਪੈਰ ਪਾਹਨ ਕੀ ਨਹੀਂ ਸਾਮਾ। ਦੁਆਰ ਖੜੋ ਦਿਜ ਦੁਰਬਲ ਵੇਖ ਰਹੋ ਚੱਕ ਸੋ ਬਸਦਾ ਅਭਰਾਮਾ। ਇੱਕ ਬਿਲਕੁਲ ਦੁਬਲਾ ਪਤਲਾ ਜਿਹਾ ਬੰਦਾ ਖੜਾ ਹੈ ਬਾਹਰ, ਹੱਡੀਆਂ ਦਾ ਢਾਂਚਾ, ਧਰਤੀ ਤੇ ਭਟਕਣ ਵਾਲਾ। ਕ੍ਰਿਸ਼ਨ ਕਹਿੰਦੇ ਨੇ ਇਹ ਤੇ ਠੀਕ ਹੈ, ਪਰ ਤੂੰ ਨਾਮ ਪੁੱਛਿਆ ਉਸਦਾ ਨਾਮ ਕੀ ਹੈ? ਗੁਰੂ ਭਾਈ ਆਖਦਾ ਹੈ, ਮਿੱਤਰ ਕਹਿੰਦਾ ਹੈ, ਪਰ ਤੂੰ ਨਾਮ ਪੁੱਛਿਆ? ਦੁਆਰਪਾਲ ਕਹਿੰਦਾ ਹਾਂ, ਨਾਮ ਉਸਨੇ ਦੱਸਿਆ। ਦੁਆਰ ਖੜੋ ਦਿਜ ਦੁਰਬਲ ਵੇਖ ਰਹੋ ਚੱਕ ਸੋ ਬਸਦਾ ਅਭਰਾਮਾ। ਪੂਛਤ ਦੀਨ ਦਯਾਲ ਕੋ ਧਾਮ ਬਤਾਵਤ ਅਪਨੋ ਨਾਮ ਸੁਦਾਮਾ। ਭਗਵਾਨ ਨਾਮ ਆਪਣਾ ਸੁਦਾਮਾ ਦੱਸਦਾ। ਹੁਣ ਭਾਈ ਗੁਰਦਾਸ ਲਿਖਦੇ ਨੇ, ਜੈਸੇ ਕ੍ਰਿਸ਼ਨ ਨੇ ਸੁਣਿਆ ਸੁਦਾਮਾ, ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਖੜੇ ਹੋ ਗਏ ਸਿੰਘਾਸਣ ਤੋਂ, ਦੂਰੋਂ ਵੇਖਿਆ ਐਨ ਦਰਵਾਜ਼ੇ ਦੇ ਬਾਹਰ ਖੜਾ ਹੈ, ਤੋ ਦੂਰੋਂ ਹੀ ਡੰਡੌਤ ਕੀਤੀ, ਲੰਬੇ ਪੈ ਗਏ, ਮੱਥਾ ਟੇਕਿਆ, ਡੰਡੇ ਦੀ ਤਰ੍ਹਾਂ ਲੰਬਾ ਜਿਹੜਾ ਪੈਣਾ ਇਹਨੂੰ ਡੰਡੌਤ ਕਹਿੰਦੇ ਨੇ, ਡੰਡੌਤ ਕੀਤੀ। ਵਿਦਿਆ ਦੇ ਸੁਦਾਮਾ ਅੱਗੇ ਸੀ, ਗਿਆਨ ਦੇ ਸੁਦਾਮਾ ਅੱਗੇ ਸੀ, ਗੁਣਾਂ ਦੇ ਸੁਦਾਮਾ ਅੱਗੇ ਸੀ, ਭਗਤੀ ਦੇ ਸੁਦਾਮਾ ਅੱਗੇ ਸੀ। ਮਿੱਤਰ ਹੈ, ਘਰ ਆਇਆ ਹੈ, ਡੰਡੌਤ ਕੀਤੀ। ਭਾਈ ਗੁਰਦਾਸ ਲਿਖਦੇ ਨੇ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ। ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਫਿਰ ਕੋਲ ਗਏ ਤੇ ਪਰਿਕਰਮਾ ਕੀਤੀਆਂ ਚਾਰ ਸੁਦਾਮੇ ਦੀਆਂ, ਫਿਰ ਪੈਰਾਂ ਦੇ ਉੱਤੇ ਮੱਥਾ ਟੇਕਿਆ, ਇੱਕ ਤੇ ਦੂਰੋਂ ਡੰਡੌਤ ਕੀਤੀ, ਫਿਰ ਕੋਲ ਆ ਕੇ ਪਰਿਕਰਮਾ ਕੀਤੀ, ਫਿਰ ਪੈਰਾਂ ਦੇ ਉੱਤੇ ਆਪਣਾ ਮਸਤਕ ਰੱਖਿਆ ਤੇ ਫਿਰ ਗਲਵਕੜੀ ਚਲਿਆ। ਫਿਰ ਇੱਥੇ ਤੱਕ ਹੀ ਨਹੀਂ, ਚਰਣੋ ਦੁੱਖ ਲੈ ਪੈਰ ਧੋਏ ਸਿੰਘਾਸਨ ਉਪਰ ਬਿਠਾਏ। ਆਪਣੇ ਸਿੰਘਾਸਣ ਤੇ ਬਿਠਾ ਦਿੱਤਾ, ਰੁਕਮਣੀ ਨੂੰ ਆਖਿਆ ਪ੍ਰਾਤ ਲਿਆਓ ਮੈਂ ਇਹਦੇ ਚਰਨ ਦੋਵਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਣੋ ਦੁੱਖ ਲੈ ਤੇ ਚਰਨਾਂ ਨੂੰ ਧੋ ਕੇ ਨੇ, ਜਿਹੜਾ ਚਰਨਾਮਤ ਸੀ ਪੀ ਗਏ। ਚਰਣੋ ਦੁੱਖ ਲੈ, ਚਰਨਾਂ ਦਾ ਉਦਕ, ਚਰਨਾਂ ਦਾ ਜਲ ਪੀ ਗਏ। ਬਈ ਭਗਤ ਹੈ, ਮਹਾਂਪੁਰਖ ਹੈ, ਭਾਵੇਂ ਮੇਰਾ ਮਿੱਤਰ ਹੈ ਪਰ ਗਿਆਨੀ ਹੈ, ਭਜਨੀਕ ਹੈ, ਭਗਤ ਹੈ, ਰਸਕ ਹੈ। ਚਰਣੋ ਦੁੱਖ ਲੈ ਪੈਰ ਧੋਏ ਸਿੰਘਾਸਨ ਉਪਰ ਬਿਠਾਏ। ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ। ਇਹ ਸਭ ਕੁਛ ਹੋਇਆ, ਮੈਂ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹੋਏ, ਜੋ ਕਵੀ ਨਰੋਤਮ ਨੇ ਲੰਬਾ ਚੌੜਾ ਪ੍ਰਸੰਗ ਲਿਖਿਆ, ਤੇ ਮੈਂ ਮੁਕਤਸਰ ਰੂਪ ਵਿਚ ਅਰਜ਼ ਕਰਾਂ। ਭਾਈ ਗੁਰਦਾਸ ਜੀ ਇੱਥੇ ਤੱਕ ਲਿਖਦੇ ਨੇ, ਕ੍ਰਿਸ਼ਨ ਨੇ ਰੁਕਮਣੀ ਨੂੰ ਆਵਾਜ਼ ਮਾਰੀ, ਬੁਲਾਇਆ ਆਪਣੀ ਪਟਰਾਣੀ ਨੂੰ, ਰੁਕਮਣੀ ਨੂੰ ਆਖਿਆ ਇੱਕ ਦਸਤਾਰ, ਪਗਾ ਲਫ਼ਜ਼ ਉੱਥੇ ਲਿਖਿਆ, ਇੱਕ ਪਗਾ ਸੋਨੇ ਦੇ ਥਾਲ ਵਿੱਚ ਸਜਾ ਕੇ ਲਿਆ, ਮੈਂ ਆਪਣੇ ਮਿੱਤਰ ਨੂੰ ਭੇਟ ਕਰਨੀ ਹੈ। ਹੁਣ ਦੇਖਿਆ ਜਾਏ ਤੇ ਜਗ੍ਹਾ ਵੀ ਨਹੀਂ ਸੀ, ਚੋਲਾ ਵੀ ਦੇ ਸਕਦੇ ਸਨ ਨਹੀਂ ਦਿੱਤਾ, ਪੈਰਾਂ ਦੀ ਜੁੱਤੀ ਵੀ ਨਹੀਂ ਸੀ, ਧੋਤੀ ਵੀ ਫਟੀ ਹੋਈ, ਪਗਾ ਬਈ ਇੱਕ ਪਗਾ ਲਿਆ। ਮੈਂ ਜਦ ਇਸ ਇਤਿਹਾਸ ਨੂੰ ਪੜ੍ਹਦਾ ਹੈਰਾਨ ਹੋ ਜਾਂਦਾ, ਪਗਾ ਤਨ ਤੇ ਜਗ੍ਹਾ ਵੀ ਕੋਈ ਨਹੀਂ ਉਸਦੇ, ਧੋਤੀ ਵੀ ਫਟੀ ਹੋਈ ਹੈ, ਇਹ ਕਿਉਂ ਨੇ? ਪਗਾ ਲੈ ਕੇ ਆ, ਉਹ ਥਾਲ ਦੇ ਸਜਾ ਕੇ ਪੱਗ ਲੈ ਕੇ ਆਈ। ਔਰ ਜਿਵੇਂ ਕ੍ਰਿਸ਼ਨ ਨੇ ਡੰਡੌਤ ਕੀਤੀ ਸੀ ਸੁਦਾਮੇ ਨੂੰ, ਰੁਕਮਣੀ ਨੇ ਵੀ ਡੰਡੌਤ ਕੀਤੀ, ਰੁਕਮਣੀ ਨੇ ਵੀ ਪਰਿਕਰਮਾ ਕੀਤੀ, ਰੁਕਮਣੀ ਨੇ ਵੀ ਚਰਨਾਂ ਤੇ ਮੱਥਾ ਟੇਕਿਆ, ਰੁਕਮਣੀ ਹੱਥ ਜੋੜ ਕੇ ਖੜੀ ਹੋ ਗਈ, ਮਿੱਤਰ। ਪਰ ਚੂੰਕਿ ਧਰਮ ਵਿੱਚ ਅੱਗੇ ਹੈ, ਗੁਣਾਂ ਵਿੱਚ ਅੱਗੇ ਹੈ, ਸਿਮਰਨ ਵਿੱਚ ਅੱਗੇ ਹੈ, ਬੰਦਗੀ ਵਿੱਚ ਅੱਗੇ ਹੈ, ਤੋ ਸਨਮਾਨ ਕਰਦੇ ਨੇ। ਧਨ ਕਰਕੇ ਅੱਗੇ ਹੈ ਕ੍ਰਿਸ਼ਨ, ਰਾਜਪਾਠ ਕਰਕੇ ਅੱਗੇ ਹੈ ਕ੍ਰਿਸ਼ਨ, ਸੁਦਾਮਾ ਪਛੜੇ ਹੋਇਆ, ਪਰ ਗੁਣਾਂ ਕਰਕੇ ਸੁਦਾਮਾ ਅੱਗੇ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਤਲ ਤੇ ਉਹ ਅੱਗੇ ਹੈ, ਕਿਸੇ ਤਲ ਤੇ ਉਹ ਅੱਗੇ ਹੈ। ਕ੍ਰਿਸ਼ਨ ਸੁਦਾਮੇ ਨੂੰ ਕਹਿੰਦੇ, ਮਿੱਤਰਾ ਤੇਰੇ ਸਿਰ ਤੇ ਮੈਂ ਦਸਤਾਰ ਸਜਾਣੀ ਹੈ। ਦਸਤਾਰ ਆਪ ਸਜਾਈ, ਪਗਾ ਆਪ ਸਜਾਇਆ, ਆਪ ਬਣਿਆ। ਉਂਝ ਵੀ ਪੁਰਾਣੇ ਜ਼ਮਾਨੇ ਦੀ ਇੱਕ ਰਸਮ ਸੀ ਕਿ ਦਸਤਾਰ ਬੰਦੀ ਕਰਨੀ ਤੇ ਕੋਈ ਸੰਤ ਮਹਾਂਪੁਰਸ਼, ਕੋਈ ਭਜਨੀਕ ਬੰਦਾ ਕਰੇ, ਤਾਂ ਕਿ ਸਿਰ ਦੇ ਉੱਤੇ ਪੱਗ ਹਮੇਸ਼ਾ ਸਲਾਮਤ ਰਹੇ, ਹਮੇਸ਼ਾ ਰਹੇ। ਪੱਗ ਦੇ ਦਿੱਤੀ, ਪੱਗ ਬੰਨੀ, 4000 ਸਾਲ ਪੁਰਾਣੀ ਗੱਲ, ਪੱਗ ਦੀ ਅਹਿਮੀਅਤ, ਪੱਗ ਦੀ ਖਾਸੀਅਤ, ਪੱਗ ਦੀ ਆਪਣੀ ਗੱਲ। ਪੱਗ ਦੀ ਚਿੰਤਾ ਕਿਉਂ ਕੀਤੀ? ਨਾਮ ਜਦ ਬੰਦਾ ਜਪਦਾ ਹੈ ਤਾਂ ਮਸਤਕ ਦੇ ਜੋ ਰਸ ਬਣਦਾ ਹੈ, ਅਧਿਆਤਮਕ ਬਲ ਬਣਦਾ ਹੈ, ਕਈ ਦਫਾ ਕੇਸਾਂ ਚੋਂ ਵੀ ਨਿਕਲ ਜਾਂਦਾ, ਦਸਤਾਰ ਮਦਦ ਕਰਦੀ ਹੈ। ਤਾਂ ਕ੍ਰਿਸ਼ਨ ਜੀ ਇਹ ਨਹੀਂ ਚਾਹੁੰਦੇ ਸਨ ਕਿ ਭਜਨੀਕ ਪੁਰਸ਼ ਇਹਦਾ ਰਸ, ਇਹਦਾ ਬਲ ਛੇਤੀ ਖਾਰਜ ਹੋ ਜਾਇਆ ਕਰੇ, ਨਹੀਂ, ਮਸਤਕ ਵਿੱਚ ਰਵੇ, ਕਾਫੀ ਸਮੇਂ ਤੱਕ ਰਵੇ, ਬਸ ਦਸਤਾਰ ਤੇ ਚਾਹੀਦੀ ਹੈ, ਬੰਨੇ। ਬਾਕੀ ਸਾਰੇ ਕੱਪੜੇ ਜੋ ਤੁਸੀਂ ਪਹਿਨੇ ਨੇ, ਮੈਂ ਪਹਿਨੇ ਨੇ, ਸਮਾਜਿਕ ਨੇ, ਧਾਰਮਿਕ ਨਹੀਂ ਨੇ। ਦਸਤਾਰ ਧਾਰਮਿਕ ਹੈ, ਪੱਗ ਧਾਰਮਿਕ ਹੈ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਪੁਰਸ਼ ਚੂੰਕਿ ਬਹੁਤ ਮਸਤਕ ਦੇ ਤਲ ਤੇ ਜੀਂਦੇ ਨੇ, ਵਿਚਾਰਦੇ ਸੋਚਦੇ ਜ਼ਿਆਦਾ ਨੇ, ਚਿੰਤਾ ਫਿਕਰ ਵੀ ਜ਼ਿਆਦਾ ਕਰਦੇ ਨੇ, ਇਹ ਤੇ ਥੋੜਾ ਬਹੁਤ ਅਗਰ ਨਾਮ ਜਪਣਗੇ ਤਾਂ ਛੇਤੀ ਖਾਰਜ ਹੋ ਜਾਏਗਾ, ਦਸਤਾਰ ਦੀ ਬਹੁਤ ਲੋੜ ਹੈ। ਬੀਬੀਆਂ ਦੇ ਸਹਿਣ ਸ਼ਕਤੀ ਜ਼ਿਆਦਾ ਹੈ, ਬਰਦਾਸ਼ਤ ਦਾ ਮਾਦਾ ਜ਼ਿਆਦਾ ਹੈ, ਜਰਨ ਸ਼ਕਤੀ ਜ਼ਿਆਦਾ ਹੈ, ਬਰਦਾਸ਼ ਸਹਿਣਸ਼ੀਲਤਾ ਜ਼ਿਆਦਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਉਹਨਾਂ ਦੀ ਕੇਸ ਹੀ ਮਦਦ ਕਰ ਦਿੰਦੇ ਨੇ, ਉਹਨਾਂ ਨੂੰ ਮਦਦ ਕੇਸਾਂ ਤੋਂ ਹੀ ਮਿਲ ਜਾਂਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਸ ਵਕਤ ਧਾਰਮਿਕ ਬਾਰੀਕੀਆਂ ਨੂੰ ਸਾਹਮਣੇ ਰੱਖ ਕੇ ਪੂਰਾ ਖੁਲਾਸਾ ਕਰਾਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਮੈਂ ਬਾਕੀ ਪਹਿਲੂ ਤੁਹਾਡੇ ਸਾਹਮਣੇ ਰੱਖਣੇ ਨੇ। ਦਸਤਾਰ ਪੁਰਸ਼ ਲਈ ਲਾਜ਼ਮੀ ਹੈ, ਜਦ ਉਹ ਭਜਨ ਕਰੇ, ਨਾਮ ਜਪੇ, ਮਸਤਕ ਦੇ ਤੇ ਚਾਹੀਦੀ ਹੈ। ਘਰ ਦੇ ਸੋਨਾ ਚਾਂਦੀ ਹੀਰੇ ਮੋਤੀ ਅਮਨ ਤੋਂ ਰੱਖਣ ਲਈ ਕੋਈ ਸੇਫ ਬਕਸਾ ਚਾਹੀਦਾ ਹੈ। ਮੈਂ ਦੇਖਦਾ ਸਿਰ ਤੋਂ ਪੱਗ ਚਲੀ ਗਈ, ਕੇਸ ਚਲੇ ਗਏ, ਇੰਜ ਖਿਆਲ ਆਉਂਦਾ ਸਿਰ ਵਿੱਚ ਹੈ ਹੀ ਨਹੀਂ ਕੁਛ, ਕੁਝ ਹੋਵੇ ਤੇ ਹਿਫਾਜ਼ਤ ਕੀਤੀ ਜਾਏ, ਰਿਹਾ ਹੀ ਨਹੀਂ ਕੁਛ, ਗੁਸਤਾਖੀ ਨਾ ਹੈ ਹੀ ਨਹੀਂ ਕੁਛ। ਅਗੇ ਰਸ ਆਉਂਦਾ, ਅਧਿਆਤਮਕ ਬਲ ਆਉਂਦਾ, ਤੋ ਹਿਫਾਜ਼ਤ ਲਈ ਕੇਸਾਂ ਨਾਲ ਪਿਆਰ ਆਉਣਾ ਸੀ, ਦਸਤਾਰ ਨਾਲ ਪਿਆਰ ਆਉਣਾ ਸੀ। ਔਰ ਕੇਸਾਂ ਦੇ ਕੱਟਣ ਦਾ ਸਿਲਸਿਲਾ ਭਾਰਤ ਵਿੱਚ ਕਦੋਂ ਸ਼ੁਰੂ ਹੋਇਆ? ਦਸਮ ਗ੍ਰੰਥ ਵਿੱਚ ਬੜਾ ਲੰਬਾ ਚੌੜਾ ਪ੍ਰਸੰਗ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਰਾਜੇ ਜਨਮੇਜੇ ਤੋਂ ਸ਼ੁਰੂ ਹੋਇਆ। ਇਸ ਪ੍ਰਸੰਗ ਨੂੰ ਵੀ ਇਸ ਵਕਤ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ ਕਿ ਇਸ ਰੂਹਾਨੀਅਤ ਦੇ ਪ੍ਰਤੀਕ ਨੇ ਮੁਹੰਮਦ ਸਾਹਿਬ ਨੇ ਵੀ ਰੱਖੇ ਸਨ, ਈਸਾ ਨੇ ਵੀ ਰੱਖੇ ਸਨ, ਭਾਰਤ ਦੇ ਤਮਾਮ ਰਿਸ਼ੀ ਮੁਨੀਆਂ ਨੇ ਵੀ ਰੱਖੇ ਸਨ। ਅੱਜ ਦਾ ਇੱਕ ਬੜਾ ਵਿਚਾਰਕ ਦਾਰਸ਼ਨਿਕ ਭਾਵੇਂ ਉਹਨੇ ਆਪਣੇ ਨਾਲ ਭਗਵਾਨ ਲਕਬ ਵੀ ਜੋੜ ਲਿਆ ਸੀ, ਆਚਾਰੀਆ ਰਜਨੀਸ਼, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਬਲਪੁਰ ਵਿੱਚ ਇਹ ਇੱਕ ਕਾਲਜ ਵਿੱਚ ਫਿਲਾਸਫੀ ਪੜ੍ਹਾਉਂਦਾ ਸੀ ਤੇ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਜਬਲਪੁਰ ਜਾਂਦਾ ਹੁੰਦਾ ਸੀ। ਇੱਕ ਦਿਨ ਗੁਰਦੁਆਰੇ ਸਮਾਂ ਵੀ ਮੰਗਣ ਆਇਆ ਸੀ ਉਦੋਂ ਜਦ ਇਹ ਨੌਕਰੀ ਕਰਦਾ ਸੀ ਕਾਲਜ ਦੇ ਵਿੱਚ। ਬੜੀ ਮੁਸ਼ਕਿਲ ਨਾਲ ਪ੍ਰਬੰਧਕਾਂ ਨੇ ਰੋ ਪਿੱਟ ਕੇ 15 ਮਿੰਟ ਦਿੱਤੇ ਸਨ ਔਰ ਜਦ ਉਸ ਨੂੰ ਸੁਣਿਆ ਤੇ ਉਹਦਾ ਸਮਾਂ ਵਧਾ ਲਿਆ ਵੀ ਠੀਕ ਹੈ ਤੇ ਸਿਆਣਾ ਪੁਰਸ਼ ਹੈ। ਮੈਂ ਉਹਨਾਂ ਨੂੰ ਕਿਹਾ ਵੀ ਫਿਲਾਸਫੀ ਪੜ੍ਹਾਉਂਦਾ ਹੈ, ਦਾਰਸ਼ਨਿਕ ਹੈ, ਸਿਆਣਾ ਹੈ ਤੇ ਹਰ ਧਰਮ ਦੀ ਇਸਨੇ ਸਟੱਡੀ ਵੀ ਕੀਤੀ ਹੈ। ਫਿਰ ਬਾਅਦ ਦੇ ਜਦ ਕਾਲਜ ਵਿੱਚ 2 ਮਹੀਨੇ ਦੀਆਂ ਛੁੱਟੀਆਂ ਆਉਂਦੀਆਂ ਸਨ ਮਈ ਜੂਨ, ਇਹ ਭਰਮਣ ਕਰਨ ਲੱਗ ਪਿਆ ਦੇਸ਼ ਦਾ, ਲੋਕਾਂ ਨੇ ਸੁਣਨਾ ਆਰੰਭ ਕਰ ਦਿੱਤਾ, ਨੌਕਰੀ ਛੱਡ ਦਿੱਤੀ, ਸਾਧੂ ਬਣ ਗਿਆ, ਆਸ਼ਰਮ ਬਣਾ ਲਿਆ, ਫਿਰ ਤੇ ਲੰਬਾ ਚੌੜਾ ਉਸਦਾ ਪਸਾਰਾ ਹੋ ਗਿਆ। ਲੇਕਿਨ ਗਜ਼ਬ ਦੀ ਗੱਲ ਇਹ ਹੈ ਜਦ ਉਹ ਪੜ੍ਹਾਉਂਦਾ ਸੀ ਉਦੋਂ ਵੀ ਉਸਨੇ ਲੰਬਾ ਦਾੜਾ ਰੱਖਿਆ ਹੋਇਆ ਤੇ ਸਿਰ ਦੇ ਉੱਤੇ ਕੇਸ ਵੀ, ਹਾਲਾਂਕਿ ਜੈਨ ਘਰਾਣੇ ਦਾ ਸੀ, ਜੈਨੀ ਤੇ ਕੇਸ ਰੱਖਦੇ ਹੀ ਨੇ। ਤੇ ਜਦ ਉਸ ਤੋਂ ਪੁੱਛਿਆ ਗਿਆ ਤੂੰ ਤੇ ਜੈਨੀ ਹੈ, ਕੋਈ ਸਿੱਖ ਥੋੜੀ ਹੈ, ਜੈਨੀ ਹੈ, ਤੇ ਜੈਨੀਆਂ ਦੇ ਤੇ ਕੇਸਾਂ ਦਾ ਮੁੰਡਨ ਕਰਦੇ ਨੇ, ਤੂੰ ਮੁੰਡਨ ਨਹੀਂ ਕੀਤਾ? ਕਹਿੰਦਾ ਨਹੀਂ, ਮੇਰੀ ਆਤਮਾ ਨਹੀਂ ਮੰਨਦੀ, ਮੇਰੀ ਜ਼ਮੀਰ ਨਹੀਂ ਮੰਨਦੀ, ਮੈਨੂੰ ਇੰਜ ਲੱਗਦਾ ਹੈ ਜਿਵੇਂ ਇਹਨਾਂ ਦੀ ਖਾਸ ਲੋੜ ਹੈ, ਇਹਨਾਂ ਦੀ ਖਾਸ ਜ਼ਰੂਰਤ ਹੈ, ਮੈਂ ਇਹਨਾਂ ਨੂੰ ਨਹੀਂ ਕੱਟ ਸਕਦਾ। ਕਰੀਬਨ ਕਰੀਬਨ ਭਾਰਤ ਦੇ ਤਮਾਮ ਪ੍ਰਾਚੀਨ ਰਿਸ਼ੀ ਮੁਨੀ ਕੇਸਾਧਾਰੀ ਨੇ। ਅੱਜ ਵੀ ਮੈਂ ਜਦ ਦੇਖਦਾ ਹਿੰਦੁਸਤਾਨ ਦੇ ਜਦ ਰਾਮਲੀਲਾ ਆਉਂਦੀ ਹੈ ਨਾ, ਰਾਮਲੀਲਾ, ਤੇ ਹੁਣ ਰਾਮ ਦਾ ਜੋੜਾ ਵੀ ਚਾਹੀਦਾ, ਵਿਸ਼ਵਾਮਿੱਤਰ ਦਾ ਦਾੜਾ ਵੀ ਚਾਹੀਦਾ, ਵਿਸ਼ਿਸ਼ ਦੀ ਦਾੜੀ ਵੀ ਚਾਹੀਦੀ ਹੈ। ਤੂੰ ਰਾਮਲੀਲਾ ਕਮੇਟੀਆਂ ਦੇ ਜਿਹੜੇ ਮੁੰਤਜ਼ਿਮ ਨੇ ਨਾ, ਪ੍ਰਬੰਧਕ, ਉਹ ਬਾਜ਼ਾਰੋਂ ਮੁੱਲ ਖਰੀਦਦੇ ਨੇ, ਨਕਲੀਆਂ ਦਾੜੀਆਂ, ਨਕਲੀ ਜੂੜੇ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਨੇ। ਮੈਂ ਮਦਰਾਸ ਵਿੱਚ ਦੇਖਿਆ ਕਾਰਖਾਨਾ ਜਿੱਥੇ ਨਕਲੀ ਜੂੜੇ ਬਣਦੇ ਨੇ, ਨਕਲੀਆਂ ਦਾੜੀਆਂ ਬਣਦੀਆਂ ਨੇ, ਉਹਦੇ ਚ ਬੰਦਿਆਂ ਦੇ ਵਾਲ ਤੇ ਨਾਲ ਜੋੜਦੇ ਨੇ, ਪਰ ਗਊ ਦੇ ਪੂੰਛ ਦੇ ਵਾਲ, ਖੋਤਿਆਂ ਦੀ ਪੂੰਛ ਦੇ ਵਾਲ ਇਕੱਠੇ ਕਰਕੇ ਵੀ ਜੋੜਦੇ ਨੇ। ਇੰਜ ਜੂੜਾ ਬਣਦਾ ਹੈ, ਇੰਜ ਦਾੜਾ ਬਣਦਾ ਹੈ। ਤੇ ਮੈਂ ਤੇ ਭਾਰਤ ਦੀ ਹਰ ਸਟੇਜ ਤੇ ਕਿਹਾ ਹੈ ਕਿ ਭਾਰਤ ਦਾ ਅਸਲੀ ਸਰੂਪ ਸਾਡੇ ਕੋਲ ਹੈ, ਬਾਕੀ ਕਿਸੇ ਕੋਲ ਨਹੀਂ, ਅਸੀਂ ਇਸ ਦੇਸ਼ ਦੇ ਅਸਲੀ ਬਾਸ਼ਿੰਦੇ ਹਾਂ। ਸਾਡੇ ਸਿਰ ਤੇ ਜੂੜਾ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜੀ ਵਿਸ਼ਵਾਮਿੱਤਰ ਵਰਗੀ, ਵਿਸ਼ਿਸ਼ਟ ਵਰਗੀ, ਤੁਹਾਡੇ ਕੋਲ ਤੇ ਰਾਮ ਦਾ ਸਰੂਪ ਨਹੀਂ, ਰਾਮ ਦੀ ਆਤਮਾ ਕੀ ਖਾਕ ਹੋਵੇਗੀ ਤੁਹਾਡੇ ਕੋਲ? ਔਰ ਮੈਨੂੰ ਹੈਰਾਨਗੀ ਨਾਲ ਕਹਿਣਾ ਵੀ ਪਿਆ, ਨਕਲੀ ਜੂੜਾ ਸਿਰ ਤੇ ਹੈ, ਨਕਲੀ ਦਾੜੀ ਮੁੱਖ ਤੇ ਲਾਈਏ ਤੇ ਪੂਜਦੇ ਹੋ, ਤੇ ਜਿਨ੍ਹਾਂ ਦੇ ਸਿਰ ਦੇ ਤੇ ਅਸਲੀ ਜੂੜੇ ਨੇ, ਅਸਲੀ ਦਾੜੀਆਂ ਨੇ, ਨਫ਼ਰਤ ਕਰਦੇ ਹੋ, ਘਿਰਣਾ ਕਰਦੇ ਹੋ? ਮੰਨਦਾ ਉਹਨਾਂ ਦਾ ਮਨ ਕਿ ਭਾਰਤ ਦੇ ਤਮਾਮ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਕੇਸਾਧਾਰੀ ਵੀ ਸਨ। ਰਾਮ ਕੋਲ ਧਨਸ਼ਵਾਨ ਹੈ, ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ ਹੈ, ਵਿਸ਼ਵਾਮਿੱਤਰ ਕੋਲ ਤ੍ਰਿਸ਼ੂਲ ਹੈ, ਸ਼ਿਵਜੀ ਕੋਲ ਤ੍ਰਿਸ਼ੂਲ ਹੈ, ਸਾਰੇ ਰਿਸ਼ੀ ਮੁਨੀ ਸ਼ਸਤਰਧਾਰੀ, ਕੇਸਾਧਾਰੀ। ਰੂਹਾਨੀ ਦੇ ਪ੍ਰਤੀਕ ਜਿਤਨੇ ਨੇ ਸਭ ਨੇ ਕੇਸਾਂ ਦੀ ਸ਼ਰਧਾ ਰੱਖੀ, ਵਿਸ਼ਵਾਸ ਰੱਖਾ। ਇੱਕ ਸੱਜਣ ਨੇ ਕਿਧਰੇ ਇੰਜ ਵੀ ਕਹਿ ਦਿੱਤਾ ਸੀ ਵੀ ਠੀਕ ਹੈ, ਸਿਰ ਇਹਦੇ ਚ ਰਸ, ਅਧਿਆਤਮਕ ਬਲ ਜਮਾ ਹੁੰਦਾ ਹੈ, ਦਸਤਾਰ ਤੇ ਕੇਸ ਚਾਹੀਦੇ ਨੇ, ਫਿਰ ਮੁਖੜੇ ਦੇ ਦਾੜੇ ਦੀ ਤੇ ਕੋਈ ਲੋੜ ਨਹੀਂ। ਔਰ ਇਹ ਵੀ ਕੁਛ ਸਿੰਘਾਂ ਦੇ ਹੀ ਪ੍ਰਸ਼ਨ ਸਨ, ਇੰਡੀਆ ਦੇ ਕੁਛ ਹਿੰਦੂ ਵੀਰਾਂ ਦੇ, ਪਰ ਮੂੰਹ ਦੇ ਦਾੜੇ ਦੀ ਤੇ ਕੋਈ ਲੋੜ ਨਹੀਂ, ਇਹਨੂੰ ਇੱਕ ਪਾਸੇ ਕਰ ਦਈਏ। ਮੈਂ ਕਿਹਾ ਇਸਤਰੀ ਪੁਰਸ਼ ਦੇ ਚ ਪਰਿਪੂਰਨ ਪਰਮਾਤਮਾ ਨੇ ਭੇਦ ਰੱਖਿਆ, ਦੂਰੋਂ ਪਹਿਚਾਣ ਹੋਵੇ ਇਹ ਇਸਤਰੀ ਹੈ ਕਿ ਪੁਰਸ਼ ਹੈ, ਭੇਦ ਰੱਖਿਆ ਪਰਮਾਤਮਾ ਨੇ ਈਸ਼ਵਰ ਨੇ। ਔਰ ਇੰਜ ਕਹੋ ਕਿ ਪਰਮਾਤਮਾ ਨੇ ਉਸ ਮਦੀਨ ਨਾਲੋਂ ਨਰ ਨੂੰ ਜ਼ਿਆਦਾ ਸ਼ਿੰਗਾਰਿਆ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੰਕਾਰ ਕਰਕੇ ਨਹੀਂ ਕਹਿ ਰਿਹਾ। ਜਿਤਨਾ ਖੂਬਸੂਰਤ ਸ਼ੇਰ ਹੈ, ਸ਼ੇਰਨੀ ਉਤਨੀ ਖੂਬਸੂਰਤ ਨਹੀਂ ਹੈ। ਸ਼ੇਰ ਦੀ ਗਰਦਨ ਦੇ ਭਰਵੇਂ ਵਾਲ, ਲੰਬੇ ਲੰਬੇ ਕੇਸ, ਉਹ ਸ਼ੇਰਨੀ ਕੋਲ ਨਹੀਂ ਨੇ। ਸ਼ੇਰਨੀ ਸ਼ੇਰ ਦੇ ਸਾਹਮਣੇ ਬਿਲਕੁਲ ਫਿੱਕੀ ਲੱਗਦੀ ਹੈ। ਜਿਤਨਾ ਖੂਬਸੂਰਤ ਮੋਰ ਹੈ, ਮੋਰਨੀ ਉਤਨੀ ਖੂਬਸੂਰਤ ਨਹੀਂ ਹੈ। ਜਿਨ੍ਹਾਂ ਨੂੰ ਪਤਾ ਹੈ ਲੰਬੇ ਲੰਬੇ ਵਾਲ ਪੰਖ ਮੋਰ ਦੇ ਹੁੰਦੇ ਨੇ, ਮੋਰਨੀ ਦੇ ਨਹੀਂ ਨੇ। ਜਿਤਨਾ ਖੂਬਸੂਰਤ ਮੋਰ ਹੈ ਉਤਨੀ ਖੂਬਸੂਰਤ ਮੋਰਨੀ ਨਹੀਂ ਹੈ। ਜਿਤਨਾ ਖੂਬਸੂਰਤ ਨਰ ਮੁਰਗਾ ਹੈ ਉਤਨੀ ਮੁਰਗੀ ਨਹੀਂ। ਮੁਰਗੀ ਤੇ ਉਸਦੇ ਸਾਹਮਣੇ ਫਿੱਕੀ ਲੱਗਦੀ ਹੈ, ਕਲਵੀ ਭਰਵੀਂ ਗਰਦਨ ਇਹ ਮੁਰਗੀ ਕੋਲ ਨਹੀਂ ਹੈ। ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ। ਮੈਂ ਇਸ ਢੰਗ ਨਾਲ ਆਪਣੀ ਸਟੱਡੀ ਕੀਤੀ ਹੈ, ਗੁਸਤਾਖੀ ਮਾਫ ਪੰਛੀਆਂ ਦੇ ਵਿੱਚ, ਚੌਪਾਏ ਜਾਨਵਰਾਂ ਦੇ ਵਿੱਚ ਨਰ ਦੇ ਵਿੱਚ ਖੂਬਸੂਰਤੀ ਜ਼ਿਆਦਾ ਹੈ। ਰੱਬ ਨੇ ਕੁਝ ਸ਼ਿੰਗਾਰਿਆ ਹੈ, ਇਸਤਰੀ ਨੂੰ ਇੱਕ ਸ਼ਿੰਗਾਰ ਦੇ ਦਿੱਤਾ ਬਹੁਤ ਵੱਡਾ ਮਾਂ ਹੋਣ ਦਾ, ਪੁਰਸ਼ ਨੂੰ ਇਹ ਸ਼ਿੰਗਾਰ ਦਿੱਤੇ। ਪਰ ਵਿਪਰੀਤ ਦੀ ਕਸ਼ਿਸ਼ ਹੈ, ਪੁਰਸ਼ ਦੇ ਅੰਦਰ ਕਸ਼ਿਸ਼ ਇਸਤਰੀ ਦੀ ਤੇ ਇਸਤਰੀ ਦੇ ਅੰਦਰ ਕਸ਼ਿਸ਼ ਪੁਰਸ਼ ਦੀ। ਕਈ ਦਫਾ ਇਸਤਰੀ ਪੁਰਸ਼ ਵਰਗਾ ਪਹਿਰਾਵਾ ਪਹਿਨਣਾ ਚਾਹੁੰਦੀ ਹੈ ਤੇ ਪੁਰਸ਼ ਹੋਣਾ ਚਾਹੁੰਦੀ ਹੈ। ਕਈ ਦਫਾ ਪੁਰਸ਼ ਵੀ ਕਹਿੰਦੇ ਨੇ ਹੇ ਰੱਬ ਤੂੰ ਸਾਨੂੰ ਇਸਤਰੀ ਵਰਗਾ ਬਣਾ। ਵਿਪਰੀਤ ਦੀ ਕਸ਼ਿਸ਼, ਤੂੰ ਇਸਤਰੀ ਦੇ ਚਿਹਰੇ ਤੇ ਦਾੜੀ ਨਹੀਂ ਬਣਾਈ ਤੂੰ ਸਾਡੇ ਤੇ ਵੀ ਨਾ, ਇਹ ਨਹੀਂ ਚਾਹੀਦੀ। ਕਦੀ ਸ਼ੇਰ ਨੇ ਤੇ ਨਹੀਂ ਆਖਿਆ ਵੀ ਇਹ ਨਾਈ ਤੂੰ ਮੇਰੇ ਇਹ ਵਾਲ ਕੱਟ ਦੇ, ਗਰਦਨ ਦੇ ਤੇ ਮੈਨੂੰ ਸ਼ੇਰਨੀ ਵਰਗਾ ਬਣਾ ਦੇ। ਕਦੀ ਮੋਰਨੇ ਨਹੀਂ ਆਖਿਆ ਮੈਨੂੰ ਮੋਰਨੀ ਵਰਗਾ ਬਣਾ ਦੇ। ਪੁਰਸ਼ ਹੀ ਹੈ ਕਹਿੰਦਾ ਮੈਨੂੰ ਨਾਰੀ ਵਰਗਾ ਬਣਾ ਦੇ, ਇਸਤਰੀ ਵਰਗਾ ਬਣਾ ਦੇ। ਦਾੜੀ ਮੁੰਨਦਾ ਚਾਰ ਪੰਜ ਦਿਨਾਂ ਬਾਅਦ ਫਿਰ ਹੋ ਜਾਂਦੀ ਹੈ, ਫਿਰ ਮੁੰਨਦਾ ਫਿਰ ਹੋ ਜਾਂਦੀ ਹੈ, ਤਾਂ ਮਤਲਬ ਕੁਦਰਤ ਚਾਹੁੰਦੀ ਹੈ ਹੋਵੇ। ਔਰ ਮੈਂ ਇਹ ਵੀ ਦੇਖਿਆ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਵੀ ਬੜੀ ਔਖੇ ਹੁੰਦੇ ਨੇ। ਇੱਕ ਰਾਗੀ ਸਿੰਘ ਹੈ ਲਖਨਊ ਦੇ ਵਿੱਚ, ਉਸ ਵਿਚਾਰੇ ਦੀ ਕਿਧਰੇ ਦਾੜੀ ਸਾਰੀ ਬਿਮਾਰੀ ਕਰਕੇ ਪੁਰ ਗਈ, ਚਲੀ ਗਈ, ਮਰ ਗਏ, ਰੋਇਆ ਬੜਾ, ਅਰਦਾਸ ਕੀਤੀ ਪੰਜ ਪਿਆਰਿਆਂ ਨੇ ਤੇ ਮੈਨੂੰ ਕਹਿਣ ਲੱਗਾ ਗਿਆਨੀ ਜੀ ਕੋਈ ਤੁਹਾਡੀ ਨਿਗਾਹ ਥੱਲੇ ਦਵਾਈ ਹੋਵੇ ਐਸੀ ਤੇ ਮੈਨੂੰ ਦੱਸਿਓ। ਮੁਖੜੇ ਤੇ ਦਾੜਾ ਹੀ ਨਹੀਂ ਸਟੇਜ ਤੇ ਬੈਠਦਿਆਂ ਸ਼ਰਮ ਆਉਂਦੀ ਹੈ। ਔਰ ਬੜਾ ਪ੍ਰਸਿੱਧ ਕੀਰਤਨੀਆ, ਸਿਆਣਾ ਕੀਰਤਨੀਆ, ਦਾੜਾ ਨਹੀਂ ਹੈ, ਜਿਹੜੇ ਖੋਦੇ ਰਹਿ ਜਾਂਦੇ ਨਹੀਂ ਨਿਕਲਦੇ ਦਾੜੀ ਜਿਨ੍ਹਾਂ ਦੀ ਉਹ ਵੀ ਔਖੇ ਹੁੰਦੇ ਨੇ। ਮੈਨੂੰ ਕਹਿਣ ਲੱਗਾ ਕੋਈ ਦਵਾਈ ਹੋਵੇ ਤੇ ਦੱਸੋ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਦੀ ਦਾੜੀ ਨਾ ਹੋਵੇ ਉਹ ਦਵਾਈ ਲੱਭਦੇ ਨੇ ਤੇ ਜਿਨ੍ਹਾਂ ਦੀ ਆ ਜਾਏ ਫਿਰ ਉਹ ਨਾਈ ਲੱਭਦੇ ਨੇ, ਭੋਜਨ ਪੁੱਠੇ ਪਾਸੇ ਪੈ ਜਾਂਦੇ ਨੇ। ਸਬਰ ਕਿਸੇ ਨੂੰ ਵੀ ਨਹੀਂ ਹੈ, ਚੈਨ ਕਿਸੇ ਨੂੰ ਵੀ ਨਹੀਂ ਹੈ, ਉਸ ਪਾਸੇ ਚੱਲ ਪੈਂਦੇ ਨੇ। ਮਰਦੇ ਦਮ ਤੱਕ ਵੀ ਦਾੜਾ ਵੱਧਦਾ ਰਹਿੰਦਾ, ਇਸਦਾ ਮਤਲਬ ਪ੍ਰਕਿਰਤੀ ਚਾਹੁੰਦੀ ਹੈ। ਇਹ ਭੇਦ ਈਸ਼ਵਰ ਨੇ ਰੱਖਿਆ, ਨਹੀਂ ਮਿਟਾਇਆ ਜਾ ਸਕਦਾ, ਪਰਮਾਤਮਾ ਨੇ ਇਹ ਭੇਦ ਰੱਖਿਆ। ਕੇਸ ਰੂਹਾਨੀਅਤ ਦੇ ਪ੍ਰਤੀਕ ਨੇ, ਰੂਹਾਨੀਅਤ ਦੀ ਨਿਸ਼ਾਨੀ ਹੈ। ਅਧਿਆਤਮਕ ਬਲ, ਅਧਿਆਤਮਕ ਰਸ ਅਗਰ ਜਪ ਕਰਦਿਆਂ ਕਿਸੇ ਨੂੰ ਪ੍ਰਾਪਤ ਵੀ ਹੋ ਗਿਆ ਤੇ ਸਿਰ ਤੇ ਕੇਸ ਨਹੀਂ, ਦਸਤਾਰ ਨਹੀਂ, ਬਹੁਤ ਲੰਬੇ ਸਮੇਂ ਤੱਕ ਮਸਤਕ ਵਿਚ ਨਹੀਂ ਰਹੇਗਾ, ਛੇਤੀ ਗਵਾ ਬੈਠੇਗਾ, ਇਹ ਵੀ ਮੈਂ ਕਰਦੇ ਕੁਛ ਵੀ ਨਹੀਂ। ਮਸਤਕ ਦੇ ਚ ਅਗਰ ਇਹ ਰਸ ਬਣੇ ਤੇ ਅਧਿਆਤਮਕ ਬਲ ਬਣੇ, ਤਿਰੰਗਾ ਨਿਕਲਣ, ਤਾਂ ਫਿਰ ਕੁਦਰਤੀ ਗੱਲ ਹੈ, ਸੁਤੇ ਸਿੱਧ ਕੇਸਾਂ ਨਾਲ ਪਿਆਰ ਪੈ ਜਾਂਦਾ, ਦਸਤਾਰ ਨਾਲ ਪਿਆਰ ਪੈ ਜਾਂਦਾ। ਕੇਸ ਮੂਲ ਨੇ, ਬੁਨਿਆਦ ਹੈ, ਜੋ ਕਲਗੀਧਰ ਪਿਤਾ ਨੇ ਕਹਿ ਦਿੱਤਾ ਇਹ ਲਾਜ਼ਮੀ ਹੀ ਧਾਰਨ ਕਰਨੇ ਨੇ, ਇਹਨਾਂ ਦੀ ਬੇਅਦਬੀ ਨਹੀਂ। ਮਸਤਕ ਦੇ ਉੱਤੇ ਬਕਾਇਦਾ ਮਸਾਜ ਹੋਵੇ, ਤੇ ਕੇਸ ਉਲਝਣ ਨਾ ਕੰਗਾ। ਕਛਹਿਰਾ ਇੱਕ ਪੜਦਾ ਜਿਸ ਦਾ ਮਨੋਵਿਗਿਆਨਕ ਢੰਗ ਨਾਲ ਮਨ ਦੇ ਉੱਤੇ ਬਹੁਤ ਸੋਹਣਾ ਅਸਰ ਪੈਂਦਾ ਹੈ। ਕੜਾ ਹਰ ਕੰਮ ਲਈ ਤੂੰ ਹੱਥ ਨੂੰ ਅੱਗੇ ਕਰਨਾ ਹੈ, ਖਾਸ ਕਰਕੇ ਸੱਜੇ ਨੂੰ, ਤੇ ਕੜਾ ਇਸ ਗੱਲ ਦਾ ਪ੍ਰਤੀਕ ਹੈ ਤੂੰ ਕਿਸੇ ਦਾ ਬਣ ਚੁੱਕਿਆ, ਕਿਸੇ ਦੀਆਂ ਕੜੀਆਂ ਤੇਰੇ ਹੱਥ ਦੇ ਚ ਨੇ, ਤੇਰੇ ਹੱਥ ਗਲਤ ਪਾਸੇ ਨਹੀਂ ਜਾਣੇ ਚਾਹੀਦੇ। ਬੰਧਨ ਹੈ ਗਲਤ ਕੰਮਾਂ ਨੂੰ, ਇਹ ਕੜੀ ਹੈ, ਹੱਥ ਕੜੀ ਹੈ, ਨਹੀਂ ਕਰਨਾ। ਗੁਰੂ ਨੇ ਬੰਧਨ ਪਾਇਆ ਕੜਾ ਪਹਿਨ ਕੇ, ਅਗਰ ਗਲਤ ਕੰਮ ਹੋ ਰਿਹਾ ਹੈ ਉਸਦਾ ਇਹ ਕੜਾ ਸਿਵਾਏ ਪਖੰਡ ਤੋਂ ਹੋਰ ਕੁਛ ਨਹੀਂ। ਇਹ ਹੱਥ ਗਲਤ ਪਾਸੇ ਨਾ ਜਾਣ। ਤਨ ਦੇ ਉੱਤੇ ਕਿਰਪਾਨ। ਮਦਰਾਸ ਦੇ ਚਿਕ ਸਿੰਘ ਕਹਿਣ ਲੱਗਾ, ਗੈਨੀ ਜੀ ਐਟਮ ਬੰਬ ਦਾ ਜ਼ਮਾਨਾ, ਹਾਈਡਰੋਜਨ ਬੰਬ ਦਾ ਜ਼ਮਾਨਾ, ਬੜੇ ਬੜੇ ਭਿਅੰਕਰ ਮਿਜ਼ਾਇਲ ਬਣ ਗਏ ਨੇ, 6 ਇੰਚ ਦੀ ਕਿਰਪਾਨ ਕੀ ਮੈਨੇ ਰੱਖਦੀ ਹੈ। ਮੈਂ ਕਿ ਇਹ ਮਾਰਨ ਵਾਸਤੇ ਨਹੀਂ ਪੈਣੇ, ਇਹ ਇਸ ਵਾਸਤੇ ਧਾਰਨ ਕੀਤੀ ਹੋਈ ਹੈ ਕਿ ਇਸ ਸ਼ਸਤਰ ਤੋਂ ਅੰਦਰ ਸੁਭਾਅ ਬਣੇ ਕਿ ਅਸੀਂ ਸਿਪਾਹੀ ਵੀ ਹਾਂ। ਵੀਰ ਰਸ ਸ਼ਸਤਰ ਤੋਂ ਹੀ ਮਿਲੇਗਾ, ਕਿਸੇ ਹੋਰ ਚੀਜ਼ ਤੋਂ ਨਹੀਂ। ਕੱਪੜਿਆਂ ਦਾ ਮਨ ਦੇ ਉੱਤੇ ਅਸਰ ਹੈ, ਹਰ ਰੰਗ ਦਾ ਅਸਰ ਹੈ। ਇਹ ਵੀ ਮੈਂ ਅਰਜ਼ ਕਰਾਂ, ਦਾਸ ਨੇ ਇਸ ਸੰਬੰਧ ਵਿੱਚ ਕਾਫੀ ਲਿਖਿਆ ਹੈ, ਹਰ ਰੰਗ ਦਾ ਅਸਰ ਹੈ। ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪੈਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ ਬਾਬਾ, ਔਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਕੁਛ ਰੰਗਾਂ ਦਾ ਵੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਭਾਰੀ ਖੁਲਾਸਾ ਹੈ, ਭਾਈ ਨੰਦ ਲਾਲ ਨੇ ਵੀ ਇਸ ਦਾ ਖੁਲਾਸਾ ਕੀਤਾ ਹੋਇਆ। ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਕਿ ਹਰ ਬੇ ਰੰਗ ਰਾਹ ਖੁਸ਼ ਰੰਗ ਬੂ ਕਰ, ਜ਼ਾਫਰਾਨ ਸੈਫਰਨ ਐ ਕੇਸਰ। ਐ ਕਲਗੀਧਰ ਪਿਤਾ, ਤੁਹਾਡੇ ਹੱਥ ਵਿਚ ਕੇਸਰੀ ਰੰਗ ਦੀ ਪਿਚਕਾਰੀ ਹੈ, ਤੁਸੀਂ ਕੀ ਚਲਾਇਆ, ਹਰ ਇੱਕ ਨੂੰ ਕੇਸਰੀ ਰੰਗ ਵਿਚ ਰੰਗ ਦਿੱਤਾ। ਭਾਈ ਸਾਹਿਬ ਭਾਈ ਨੰਦ ਲਾਲ। ਗੁਲੇ ਹੋਲੀ ਬਵਾਗੇ ਦਹਿਰ ਬੂ ਕਰਦ, ਲਬੇ ਚੋ ਗੁੰਚਾ ਰਾਹ ਅਫਸੰਦਾ ਹੂ ਕਰਦ, ਗੁਲਾਲ ਅਫਸਾਨੀ ਅਸ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਐ ਕਲਗੀਧਰ ਪਿਤਾ, ਤੁਹਾਡੇ ਹੱਥ ਵਿਚ ਗੁਲਾਲ ਹੈ, ਐਸਾ ਛਿੜਕੇ ਸਾਰਿਆਂ ਨੂੰ ਲਾਲ ਰੰਗ ਨਾਲ ਰੰਗ ਚੜੇ। ਇਨ੍ਹਾਂ ਰੰਗਾਂ ਦੀ ਵਿਗਿਆਨਕ ਢੰਗ ਨਾਲ ਆਪਣੀ ਵਿਆਖਿਆ ਹੈ। ਨੰਦ ਲਾਲ 5-7 ਰੰਗਾਂ ਦਾ ਜ਼ਿਕਰ ਕਰਦਾ ਹੈ। ਗੁਰੂ ਨਾਨਕ ਨੇ ਕੁਛ ਰੰਗਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਅਧਿਆਤਮਕ ਤਲ ਤੇ ਆਪਣਾ ਭਾਰੀ ਅਸਰ ਹੈ, ਔਰ ਹਰ ਰੰਗ ਜਿਹੜਾ ਮੁਤਾਸਿਰ ਕਰੇ ਉਸ ਤੋਂ ਬੰਦੇ ਦੀ ਰੁਚੀ ਵੀ ਪੜੀ ਜਾ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਸਾਰੇ ਰੰਗ ਹੋਣ ਤੇ ਜਿਹੜਾ ਰੰਗ ਉਸ ਨੂੰ ਜ਼ਿਆਦਾ ਪ੍ਰਭਾਵਿਤ ਕਰੇ ਉਸ ਤੋਂ ਉਸਦੇ ਸੁਭਾਅ ਦਾ ਵੀ ਪਤਾ ਚੱਲਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤਨ ਦੇ ਉੱਤੇ ਸ਼ਸਤਰ ਪਹਿਨਿਆ ਹੈ, ਸ਼ਸਤਰ ਦਾ ਮਨ ਦੇ ਉੱਤੇ ਮਨੋਵਿਗਿਆਨਕ ਅਸਰ ਹੈ ਵੀ ਤੂੰ ਨਿਰਾ ਸੰਤ ਨਹੀਂ ਸਿਪਾਹੀ ਵੀ ਹੈ, ਨਿਰਾ ਸਿੱਖ ਨਹੀਂ ਸਿੰਘ ਵੀ ਹੈ। ਤੇਰੇ ਕੋਲ ਨਿਰਮਾਣਤਾ ਚਾਹੀਦੀ ਹੈ ਪਰ ਤੇਰੇ ਕੋਲ ਜੋਸ਼ ਵੀ ਚਾਹੀਦਾ ਹੈ। ਔਰ ਕਲਗੀਧਰ ਪਿਤਾ ਦਾ ਤੇ ਵਾਕ ਕੱਲ ਜੋ ਮੈਂ ਆਪ ਜੀ ਨੂੰ ਸਰਵਨ ਕਰਾਇਆ, ਅਹਿਮ ਔਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਬਿਨਾਂ ਕੇਸਾਂ ਤੋਂ ਤੇ ਬਿਨਾਂ ਸ਼ਸਤਰਾਂ ਤੋਂ ਮੇਰੇ ਮੱਥੇ ਨਹੀਂ ਲੱਗਣਾ, ਮੈਨੂੰ ਦਰਸ਼ਨ ਨਾ ਦੇਣੇ। ਕੇਸ ਤੇ ਮੂਲ ਨੇ, ਕੇਸ ਬੁਨਿਆਦ ਹੈ। ਈਸਾ ਦੇ ਸਿਰ ਤੇ ਵੀ ਕੇਸ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਦ ਵੀ ਕਿਸੇ ਦੇ ਅੰਦਰ ਰੂਹਾਨੀਅਤ ਦਾ ਮਾਦਾ ਪੈਦਾ ਹੁੰਦਾ ਹੈ ਉਹ ਸਿਰ ਦੇ ਕੇਸ ਨਹੀਂ ਕੱਟਦਾ, ਉਹ ਮੁਖੜੇ ਦੇ ਦਾਰੇ ਨੂੰ ਵੀ ਨਹੀਂ ਤਰਾਸ਼ਦਾ, ਇਹਨੂੰ ਰੱਬੀ ਨਿਆਮਤ ਸਮਝਦਾ ਹੈ, ਰੱਬੀ ਬਖਸ਼ਿਸ਼ ਸਮਝਦਾ ਹੈ। ਹੁਣ ਸਿਰ ਦੇ ਚ ਕੁਝ ਹੈ ਹੀ ਨਹੀਂ, ਘਰ ਦੇ ਚ ਕੁਝ ਹੈ ਹੀ ਨਹੀਂ, ਤੇ ਸੇਫ ਰੱਖਣ ਦੀ ਲੋੜ ਕੀ ਹੈ, ਬਖਸ਼ੇ ਦੀ ਲੋੜ ਕੀ ਹੈ। ਮਸਤਕ ਦੇ ਚ ਕੁਝ ਹੋਵੇ ਤਾਂ ਕੇਸਾਂ ਦੀ ਲੋੜ ਪੈ ਜਾਂਦੀ ਹੈ, ਦਸਤਾਰ ਦੀ ਲੋੜ ਪੈ ਜਾਂਦੀ ਹੈ। ਇਸ ਮਾਦਾ ਪ੍ਰਸਤੀ ਦੇ ਯੁੱਗ ਵਿਚ ਲੋਕਾਂ ਦੇ ਮੱਥੇ ਬਿਲਕੁਲ ਖਾਲੀ ਹੋ ਗਏ ਨੇ, ਕੇਸ ਉੱਡ ਗਏ, ਦਸਤਾਰਾਂ ਚਲੀਆਂ ਗਈਆਂ। ਔਰ ਜਿੱਥੇ ਆਮ ਦੁਨੀਆਂ ਦੇ ਮਸਤਕ ਵਿਚ ਕੁਛ ਨਹੀਂ ਰਿਹਾ, ਥੋੜੇ ਹੀ ਨੇ ਮਸਤਕ ਜਿਨ੍ਹਾਂ ਦੇ ਮਸਤਕ ਵਿਚ ਕੁਛ ਹੋਵੇ, ਗੁਸਤਾਖੀ ਮਾਫ਼ ਉੱਤੇ ਸਿੱਖਾਂ ਦੇ ਮਸਤਕ ਵਿਚ ਵੀ ਕੁਛ ਨਹੀਂ ਰਿਹਾ। ਕੇਸ ਚਲੇ ਗਏ, ਦਸਤਾਰ ਚਲੀ ਗਈ, ਜਾਂ ਜਿਨ੍ਹਾਂ ਨੇ ਕੇਸ ਤੇ ਦਸਤਾਰ ਰੱਖੀ ਹੋਈ ਹੈ ਉਹ ਕੁਛ ਮਸਤਕ ਦੇ ਜਮਾ ਹੀ ਨਹੀਂ ਕਰਦੇ, ਅਭਿਆਸ ਹੀ ਨਹੀਂ ਕਰਦੇ, ਬਖਸ਼ਾ ਬਣਾ ਰੱਖਿਆ ਵਿੱਚ ਕੁਝ ਰੱਖਦੇ ਹੀ ਨੇ, ਭਰਦੇ ਹੀ ਨੇ। ਇਹਦੇ ਚ ਹੀਰੇ ਮੋਤੀ ਰੱਖੋ, ਪ੍ਰਭੂ ਦਾ ਨਾਮ ਜਪੋ ਜੋ ਰਸ ਬਣੇਗਾ, ਰੂਹਾਨੀ ਬਲ ਬਣੇਗਾ, ਇਸ ਕੇਸਾਂ ਨੇ ਤੇ ਦਸਤਾਰ ਨੇ ਉਸਦੀ ਮਦਦ ਕਰਨੀ ਹੈ। ਤੇ ਮੈਂ ਅਰਜ਼ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨ ਨੂੰ ਆਨੰਦਿਤ ਹੋਣ ਵਾਸਤੇ ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ, ਇਹ ਖਾਲਸੇ ਤੈਨੂੰ ਲਾਜ਼ਮੀ ਪੜ੍ਹਨੀਆਂ ਪੈਣਗੀਆਂ। ਔਰ ਪੰਜ ਕਕਾਰ ਤਨ ਦੀ ਹਿਫਾਜ਼ਤ ਵਾਸਤੇ, ਤਨ ਦੇ ਸ਼ਿੰਗਾਰ ਵਾਸਤੇ ਬਖਸ਼ਿਸ਼ ਕੀਤੇ। ਇੰਜ ਤਨ ਨੂੰ ਸਿੰਘ ਬਣਾਇਆ, ਮਨ ਨੂੰ ਸਿੱਖ ਬਣਾਇਆ, ਇਹ ਦੋ ਰੂਪ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤੇ। ਮੈਂ ਇਹਨਾਂ ਪੰਜਾਂ ਦੀ ਲਗਾਤਾਰ ਤੁਹਾਡੇ ਸਾਹਮਣੇ ਜੋ ਹੈ ਵਜ਼ਾਹਤ ਕਰਦਾ ਰਿਹਾ। ਜਪ ਜਾਪ ਸਵਈਏ ਚੌਪਈ ਆਨੰਦ, ਇਹ ਬਾਣੀਆਂ ਸਹਿਜੇ ਸਹਿਜੇ ਉਹਨਾਂ ਬਾਣੀਆਂ ਦੀ ਜੋ ਖਾਸੀਅਤ ਹੈ ਉਹ ਅਵਸਥਾ ਉਸਦੇ ਅੰਦਰ ਬਣੇਗੀ। ਜਪ ਕਰਦਿਆਂ ਕਰਦਿਆਂ ਜਪ ਜਾਪ ਬਣ ਜਾਏਗਾ, ਜਾਪ ਬੈਰਾਗ ਬਣ ਜਾਏਗਾ, ਬੈਰਾਗ ਅਰਦਾਸ ਬਣ ਜਾਏਗਾ, ਅਰਦਾਸ ਆਨੰਦ ਬਣ ਜਾਏਗਾ। ਔਰ ਇਹ ਪੰਜ ਕਕਾਰ ਇਹ ਉਸ ਸਾਧੂ ਸੁਭਾਅ ਦੇ ਜੋ ਹੈ ਪ੍ਰਤੀਕ ਨੇ, ਔਰ ਬਾਹਰੋਂ ਤਨ ਦੀ ਰੱਖਿਆ ਕਰਦੇ ਨੇ, ਪ੍ਰੇਰਣਾ ਦਿੰਦੇ ਨੇ ਕਿ ਅਸੀਂ ਕਿਸੇ ਦੇ ਹਾਂ। ਜਿਸ ਨਾਲ ਪਿਆਰ ਹੋਵੇ ਉਹਦੀ ਹਰ ਚੀਜ਼ ਚੰਗੀ ਲੱਗਦੀ ਹੈ। ਜਿਸ ਦਿਨ ਗੁਰੂ ਨਾਲ ਪਿਆਰ ਹੋਵੇਗਾ, ਗੁਰੂ ਦੀ ਦਿੱਤੀ ਹੋਈ ਰਹਿਤ ਬਹਿਤ ਸਭ ਪਿਆਰੀ ਲੱਗੇਗੀ, ਸਭ ਚੰਗੀ ਲੱਗੇਗੀ। ਸਤਸੰਗ ਕਰਦਿਆਂ ਸਤਿਗੁਰ ਰਹਿਮਤ ਕਰਨ, ਗੁਰੂ ਦਾ ਪਿਆਰ ਜਾਗੇ, ਕਿਉਂਕਿ ਗੁਰੂ ਨੇ ਇਹ ਨਿਆਮਤਾਂ ਜੋ ਸਾਡੀ ਝੋਲੀ ਚ ਪਾਈਆਂ ਸਨ ਉਸ ਨਾਲ ਵੀ ਸਾਡਾ ਪਿਆਰ ਪਵੇ। ਇਤਨੀਆਂ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ। ਫਿਰ ਨਦੀ ਨਾਓ ਸੰਜੋਗੀ ਮੇਲੇ ਹੋਏ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਮੂਲ ਵਿਕਾਰ, ਪੰਜ ਰਸ, ਇਹਨਾਂ ਦੀ ਗੱਲ ਕਿਸੇ ਵਕਤ ਫਿਰ ਕਰਾਂਗੇ। ਬੜੇ ਟਿਕਾਓ ਨਾਲ ਆਪ ਸਰਵਣ ਕਰਦੇ ਰਹੇ ਤੇ ਮਹਾਂਪੁਰਸ਼ਾਂ ਨੇ ਇਸ ਡੰਗ ਦਾ ਇੱਥੇ ਸੁੰਦਰ ਉਪਰਾਲਾ ਕੀਤਾ ਕਿਤੇ ਸਤਸੰਗ ਦੇ ਪ੍ਰਵਾਹ ਜਾਰੀ ਰਹਿਣ, ਚੱਲਦੇ ਰਹਿਣ। ਤੇ ਅੱਜ ਦਾਸਾਂ ਨੂੰ ਇੰਜ ਕਹਿਣ ਲੱਗੇ ਕਿ ਇੱਥੇ ਲੜੀਵਾਰ ਕਥਾ ਚੱਲਦੀ ਰਹਿ, ਵਿਦਵਾਨ ਆਉਂਦੇ ਰਹਿਣ। ਤੋ 25-30 ਵਿਦਵਾਨ ਦਾਸ ਨਾਲ ਇੰਡੀਆ ਚੱਲਦੇ ਰਹਿੰਦੇ ਨੇ, ਵਾਰੀ ਵਾਰੀ ਥਾਂ ਥਾਂ ਤੇ ਗੁਰਮਤਿ ਸਮਾਗਮ ਹੁੰਦੇ ਨੇ। ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਚ 10-20 ਜਥੇ, 10-20 ਪ੍ਰਚਾਰਕ ਇਹ ਚੱਲਦੇ ਰਹਿੰਦੇ। ਤੋ ਮੈਂ ਬੇਨਤੀ ਕੀਤੀ, ਵਾਰੀ ਵਾਰੀ ਆਉਂਦੇ ਰਹਿਣਗੇ, ਭੇਜਦੇ ਰਹਾਂਗੇ। ਔਰ ਇਸ ਤਰੀਕੇ ਨਾਲ ਇੱਥੋਂ ਦੀ ਸਿੱਖ ਸੰਗਤਾਂ ਨੂੰ ਇਤਿਹਾਸਕ ਤੌਰ ਤੇ, ਧਾਰਮਿਕ ਤੌਰ ਤੇ ਗੁਰਬਾਣੀ ਦੀ ਵਾਕਫੀਅਤ ਉਸਦੇ ਚ ਵਾਧਾ ਹੋਵੇਗਾ। ਸਾਹਿਬ ਰਹਿਮਤ ਕਰਨ ਜੋ ਕੁਛ ਅੱਜ ਤੱਕ ਆਪਨੇ ਸਰਵਣ ਕੀਤਾ ਹੈ ਸਾਰਿਆਂ ਦੇ ਹਿਰਦੇ ਚ ਵਸੇ, ਸੁਣਿਆ ਹੋਇਆ ਲੇਖੇ ਲਗੇ, ਸੁਣਾਇਆ ਹੋਇਆ ਵੀ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋਵੇ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਸਮੂਹ ਸਾਧ ਸੰਗਤ ਦਾ ਔਰ ਸਮੂਹ ਡੇਰਾ ਨਿਵਾਸੀਆਂ ਦਾ ਔਰ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।